कहे नानक सदा
Thank you.
ਸਫਲ ਸਦਾ ਸੁਖਦਾਈ ਸਦਾ ਗਾਵੋ ਗੁਰਬਾਣੀ ਗਾਵੇ ਭਾਈ ਓ ਸਫਲ ਸਦਾ ਸੁਖਦਾਈ ਸਦਾ ਗਾਵੋ ਕਹੇ ਨਾਨਕ ਸਦਾ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਨਾਈ ਸਦਾ ਗਾਓ ਕਹੇ ਨਾਨਕ ਸਦਾ ਗਾਓ ਬਾਣੀ ਗੁਰੂ ਗੁਰੂ ਮੈਂ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨੇ ਸਿਖਾਏ ਸਦਾ ਗਾਵੋ ਸੁਣਨ ਕੋ ਬਾਣੀ ਆਇਓ ਪੜਨ ਸੁਣਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ ਬਿਰਥਾ ਜਨਮ ਕਹੇ ਨਾਨਕ ਸਦਾ
ਕਹੇ ਨਾਨਕ
कहे नानक सदा गावो ए सची वाणी। साची वाणी मिठी अमृत पार, जिन पीती तिस मोह द्वार। सदा गावो सतगुर की बाणी, सत स्वरूप है गुरबाणी बणी है। सतगुर की बाणी सत स्वरूप है गुरबाणी बणी है। सदा गावो वाह वाह बाणी निरंकार है, तिस जे वड अवर सदा गावो। वाह वाह बाणी निरंकार, तिस जे वड अवर ना सदा गावो। सदा गावो वाहो वाहो बाणी सच है, सच मिलावा होए, सच मिलावा होए। सदा गावो एह सची बाणी।
सत्संग जी अज दा समागम श्री गुरु ग्रंथ साहिब जी दे 400 साल प्रकाश उत्सव 2004 ਵਿੱਚ ਆ ਰਿਹਾ। ਬਹੁਤ ਸਾਰੇ ਕੀਰਤਨ ਦਰਬਾਰ ਉਸ ਸਮਾਗਮ ਨੂੰ ਸਮਰਪਿਤ ਨੇ। ਮਹਾਂਪੁਰਸ਼ਾਂ ਦੇ ਅਸਥਾਨ ਵੱਲੋਂ ਵੀ ਇਹ ਸਮਾਗਮ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਇਹ ਸ਼ਬਦ ਅੱਜ ਕਿਉਂ ਲਿਆ? ਕਲਯੁਗ ਜ਼ੋਰਾਂ 'ਤੇ ਹੈ, ਇਹੋ ਜਿਹੇ ਵੀ ਪ੍ਰਚਾਰਕ ਪੈਦਾ ਹੋ ਰਹੇ ਨੇ ਜਿਹੜੇ ਕਹਿੰਦੇ ਨੇ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ ਹੈ। ਉਹਨਾਂ ਦੀਆਂ ਕਿਤਾਬਾਂ 'ਚ ਇੱਥੋਂ ਤੱਕ ਸ਼ਰਧਾ ਤੋੜੀ ਜਾ ਰਹੀ ਹੈ, ਪਰਿਕਰਮਾ ਕਰਨ ਦੀ ਵੀ ਨਹੀਂ ਲੋੜ, ਗੁਰਦੁਆਰੇ ਦੀਆਂ ਸਰੋਵਰਾਂ 'ਚ ਇਸ਼ਨਾਨ ਦੀ ਵੀ ਨਹੀਂ ਲੋੜ, ਬਹੁਤੇ ਸੋਹਣੇ ਰੁਮਾਲੇ ਲਾਉਣ ਦੀ ਵੀ ਨਹੀਂ ਲੋੜ, ਚੌਰ ਸਾਹਿਬ ਦੀ ਵੀ ਨਹੀਂ ਲੋੜ। ਅਤੇ ਆਹ ਵੀ ਉਹਨਾਂ ਦਾ ਵਿਸ਼ਾ ਹੈ। ਬਾਣੀ ਵੀ ਨਹੀਂ ਲੋੜ ਪੜ੍ਹਨ ਦੀ, ਲੇਕਿਨ ਸੰਗਤ ਨੂੰ ਬੇਨਤੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਗੁਰਬਾਣੀ ਅਨੰਦ ਸਾਹਿਬ ਵਿੱਚੋਂ ਸ਼ਬਦ ਹੈ। ਸਾਨੂੰ ਸਤਿਗੁਰੂ ਕੀ ਕਹਿੰਦੇ ਨੇ ਕਿ ਦੁਨੀਆਂ 'ਤੇ ਬੇਸ਼ੱਕ ਇਹੋ ਜਿਹੇ ਪ੍ਰਚਾਰਕ ਆ ਜਾਣ ਜਿਹੜੇ ਕਹਿਣ ਬਾਣੀ ਨਹੀਂ ਲੋੜ ਬਹੁਤੀ ਪੜ੍ਹਨ ਦੀ, ਪਰ ਸਤਿਗੁਰੂ ਕਹਿੰਦੇ ਹੈ ਕਹੇ ਨਾਨਕ ਸਦਾ ਗਾਵੋ। ਹੁਣ ਸਦਾ ਲਫਜ਼ ਦੀ ਜੇ ਵਿਚਾਰ ਕਰੀਏ ਤਾਂ ਇੱਥੇ ਹੀ ਇੱਕ ਵੱਜੇਗਾ, ਸਦਾ ਵਿੱਚ ਗਹਿਰਾਈ ਹੈ। ਸਦਾ ਦਾ ਅਰਥ ਇਹ ਵੀ ਹੈ, ਅਖੀਰਲੇ ਸਵਾਸਾਂ ਤੱਕ ਤੇਰਾ ਬਾਣੀ ਨਾਲੋਂ ਲੜ ਨਾ ਟੁੱਟੇ, ਲੜ ਨਾ ਟੁੱਟੇ। ਸਾਡੇ ਅੰਮ੍ਰਿਤਸਰ ਇੱਕ ਸਰੀਰ ਆਨੰਦ ਐਵਨਿਊ 'ਚ ਨੌਕਰੀ ਤੋਂ ਆਇਆ ਸੀ, ਜਿਹੜੀ ਉਂਗਲ ਦੇ ਉੱਤੇ ਛੋਟੀ ਜਿਹੀ ਮਾਲਾ ਕਈ ਪਾਉਂਦੇ ਨਾ, ਉਹ ਮਾਲਾ ਹਰ ਵੇਲੇ ਫੇਰਦਾ ਸੀ, ਉਹਦਾ ਅਭਿਆਸ ਹੁੰਦਾ ਸੀ। ਨਾਲ ਇੱਕ ਓਂਕਾਰ ਸਤਿਨਾਮ ਕਰਤਾ ਪੁਰ, ਇੱਕ ਨਾਲ ਹਿੱਲਣੀ ਬਈ ਕੋਈ ਯਾਦ ਰਵੇ ਮੈਂ ਵਿਸਰ ਨਾ ਜਾਵਾਂ ਬਾਣੀ। ਸ਼ਾਮ ਦੀ ਚਾਹ ਬਣਾਈ ਸੀ ਪਤਨੀ ਕੋਲੋਂ, ਦੋ ਚਾਰ ਘੁੱਟ ਪੀਤੇ ਅਤੇ ਇੱਕਦਮ ਮਨ ਭਾਰਾ ਹੋਇਆ, ਵਾਸ਼ ਬੇਸਣ 'ਤੇ ਉਲਟੀ ਜੀ ਕਰਨ ਲੱਗਾ, ਨਾਲ ਹੀ ਡਿੱਗ ਪਿਆ। ਘਰਦਿਆਂ ਨੇ ਜਦੋਂ ਘਬਰਾ ਕੇ ਡਾਕਟਰ ਕੋਲ ਖੜਨਾ ਚਾਹਿਆ, ਡਾਕਟਰ ਨੂੰ ਘਰ ਲਿਆਂਦਾ ਗਿਆ, ਉਹਨੇ ਇਹੋ ਆਖਿਆ ਡਾਕਟਰ ਨੇ, ਆਵਾਜ਼ ਉੱਚੀ ਕਰ ਦਿਓ ਜੀ, ਡਾਕਟਰ ਨੇ ਇਹੋ ਆਖਿਆ ਸਰੀਰ ਤਿਆਗ ਗਿਆ। ਅਤੇ ਜਦੋਂ ਡਾਕਟਰ ਨੇ ਵੀ ਵੇਖਿਆ ਇਹ ਜਿਹੜਾ ਅੰਗੂਠਾ ਹੈ ਨਾ, ਉਸੇ ਤਰ੍ਹਾਂ ਮਾਲਾ ਦੇ ਦਾਣੇ ਦੇ ਵਿੱਚ ਫਸਿਆ ਪਿਆ ਸੀ। ਆਖੋ ਸਤਨਾਮ। ਮੈਂ ਕਿਹਾ ਨਿਭ ਗਈ ਆ ਸਦਾ ਗਾਵੋ, ਕਿ ਅਖੀਰਲੇ ਸਵਾਸਾਂ ਤੱਕ ਜਾਂ ਜਪਜੀ ਸਾਹਿਬ ਪੜ੍ਹਦਾ ਹੋਵੇਗਾ ਜਾਂ ਸਿਮਰਨ ਕਰਦਾ ਹੋਵੇਗਾ, ਨਿਭ ਗਈ ਆਖੋ ਸਤਨਾਮ। ਉਹਨੇ ਜਦੋਂ ਵੇਖਿਆ ਹੋਗਾ ਤਬੀਅਤ ਅਫਸਰ ਪਰ ਉਹ ਨਹੀਂ ਗਿਆ, ਉਹ ਨਹੀਂ ਛੱਡਿਆ। ਇਹ ਵੀ ਸਦਾ ਗਾਵੋ ਹੈ। ਸਦਾ ਗਾਵੋ ਦਾ ਇਹ ਵੀ ਮਤਲਬ ਹੈ ਕਿ ਇਹੋ ਜਿਹੇ ਪ੍ਰਚਾਰਕ ਆ ਜਾਣਗੇ ਜਿਹੜੇ ਕਹਿਣਗੇ ਬਾਣੀ ਬਹੁਤੀ ਪੜ੍ਹਨ ਦੀ ਨਹੀਂ ਲੋੜ, ਗੁਰੂ ਅਮਰਦਾਸ ਕਹਿੰਦੇ, ਪਰ ਮੈਂ ਤੈਨੂੰ ਕਹਿੰਦਾ ਸਦਾ ਗਾਵੋ। ਕੀ ਭਾਵ, ਇਹ ਜਿੰਨੀ ਕੁ ਉਮਰ ਤੈਨੂੰ ਮਿਲੀ ਹੈ, 40 ਕੀ 50 ਕੀ 60 ਕੀ 80 ਕੀ 90, ਸਦਾ ਗਾਵੋ ਦਾ ਮਤਲਬ ਇਹੋ ਹੈ ਕਿ ਆਪਣੇ ਗੁਰੂ ਅੱਗੇ ਜੋਦੜੀ ਕਰੀ ਕਿ ਅਗਲਾ ਜਨਮ ਵੀ ਮਿਲੇ ਅਤੇ ਜਪਜੀ ਸਾਹਿਬ ਨਾਲ ਜੋੜਨ ਵਾਲੀ ਮਾਂ ਦੇ ਘਰ ਹੀ ਮਿਲੇ। ਆਹ ਸਦਾ ਗਾਵੋ ਆਖੋ ਸਤਨਾਮ। ਤੀਜੀ ਗੱਲ ਸਦਾ ਗਾਵੋ ਕਿ ਹੇ ਵਾਹਿਗੁਰੂ, ਇਹ ਨਹੀਂ ਮੈਂ ਬਾਣੀ ਦੇ ਲੜ ਲੱਗਾ ਹੋਵਾਂ। ਸਦਾ ਗਾਵੋ ਦਾ ਅਰਥ ਇਹ ਵੀ ਹੈ ਮੇਰੇ ਬੱਚੇ ਮੇਰੀ ਕੁੱਲ ਵੀ ਸਦਾ ਸਦਾ ਲਈ ਇਸ ਬਾਣੀ ਨਾਲ ਜੁੜੇ ਰਹਿਣ। ਇਹ ਵੀ ਸਦਾ ਗਾਵੋ ਹੈ। ਤੁਹਾਡੀ ਔਲਾਦ ਬਾਣੀ ਨਾਲ ਜੁੜੀ ਰਹੇ, ਇਹ ਵੀ ਸਦਾ ਗਾਵੋ। ਤੁਹਾਡੇ ਪੋਤਰੇ ਵੀ ਬਾਣੀ ਨਾਲ, ਦੋਤਰੇ ਵੀ ਬਾਣੀ ਨਾਲ ਜੁੜੇ ਰਹਿਣ, ਇਹ ਵੀ ਸਦਾ ਗਾ। ਇਹ ਅੱਖ ਖੁੱਲੀ ਸੀ ਭਾਈ ਜੋਧ ਕਾ ਸਚਿਆਰ ਦੀ, ਛੇਵੇਂ ਪਾਤਸ਼ਾਹ ਖੁਸ਼ ਹੋ ਗਏ ਸੀ ਅਤੇ ਕਹਿੰਦੇ ਜੋਧ ਕਾ ਸਚਿਆਰ ਕੁਝ ਮੰਗ ਲੈ। ਹਾਏ ਹਾਏ, ਮੈਂ ਜਦ ਤੱਕ ਸਾਖੀ ਨਹੀਂ ਸੀ ਪੜ੍ਹੀ, ਮੈਂ ਵੀ ਉਹ ਸੋਚਦਾ ਸਾਂ ਵੱਡੀ ਤੋਂ ਵੱਡੀ ਚੀਜ਼ ਇਹੋ ਹੀ ਹੈ, ਗੁਰੂ ਕਿਤੇ ਤੁੱਟ ਪਵੇ ਤਾਂ ਇਹੋ ਹੀ ਹੈ ਵੱਡੀ ਤੋਂ ਵੱਡੀ ਚੀਜ਼ ਕਿ ਖੀਰਲੇ ਸਵਾਸਾਂ ਕਾ ਸਾਡੀ ਨਿਭ ਜਾਵੇ। ਪਰ ਭਾਈ ਜੋਧ ਕਾ ਸਚਿਆਰ ਨੇ ਹੋਰ ਅੱਖ ਖੋਲਤੀ, ਛੇਵੇਂ ਪਾਤਸ਼ਾਹ ਕਹਿੰਦੇ ਕੁਝ ਮੰਗ ਲੈ। ਮੈਂ ਕਹਿੰਦਾ ਇੰਨਾ ਦਿਮਾਗ ਝੋਲੀ ਅੱਡ ਲਈ ਭਾਈ ਜੋਤ ਕਾ ਸਚਿਆਰ ਨੇ ਅਤੇ ਕਹਿੰਦੇ ਸਤਿਗੁਰੂ ਫਿਰ ਤੁੱਠੇ ਹੋ ਅਤੇ ਕਿਰਪਾ ਕਰੋ ਜਿੱਥੋਂ ਤੱਕ ਮੇਰੀ ਕੁੱਲ ਚੱਲੇ ਗੁਰੂ ਨਾਨਕ ਦੀ ਬਾਣੀ ਦਾ ਵਾਸਾ ਕੁੱਲ 'ਚੋਂ ਨਾ ਨਿਕਲੇ ਸਤਨਾਮ ਇਹ ਕੋਈ ਛੋਟੀ ਜਿਹੀ ਨਹੀਂ ਪੋਤਰੇ ਪੁੱਤਰ ਪੋਤਰੇ ਪੜਪੋਤਰੇ ਜਿੱਥੋਂ ਤੱਕ ਕੁੱਲ ਫੈਲੀ ਜਾਵੇ ਗੁਰੂ ਨਾਨਕ ਦਾ ਵਾਸਾ ਗੁਰੂ ਨਾਨਕ ਦੀ ਬਾਣੀ ਦਾ ਵਾਸਾ ਆ ਸਦਾ ਗਾਵੋ ਜੇ ਅੱਜ ਵੀ ਅੰਮ੍ਰਿਤਸਰ ਆ ਜਾਓ ਭਾਈ ਜੋਧ ਕਾ ਸਚਿਆਰ ਦੀ ਅੱਜ ਤੱਕ ਕੁੱਲ 'ਚੋਂ ਤੁਰੀ ਆ ਰਹੀ ਕਿਉਂ ਮਹਾਰਾਜ ਨੇ ਦੋ ਚੀਜ਼ਾਂ ਰੱਖ ਲਈਆਂ ਸੀ ਉੱਠ ਕੇ ਪੁੱਛ ਲੈਣਾ ਦਾਸ ਨੂੰ ਵੀ ਇਹ ਦੋ ਚੀਜ਼ਾਂ ਦੀ ਵਰਤੋਂ ਭਾਈ ਜੋਧ ਕਾ ਸਚਿਆਰ ਜੇ ਤੇਰੀ ਕੁੱਲ ਵਿੱਚ ਜਿਹੜਾ ਨਹੀਂ ਕਰੇਗਾ ਜਾਂ ਤੇਰੇ ਨਾਲ ਬਚਨ ਕਰਦੇ ਹਾਂ ਗੁਰੂ ਨਾਨਕ ਦਾ ਵਾਸਾ ਉਹਦੇ ਘਰ ਰਹੇਗਾ ਚੌਦਾਂ ਪੰਦਰਾਂ ਪਰਿਵਾਰ ਦਾਸ ਦੀ ਨਜ਼ਰ 'ਚ ਤਰਨ ਤਾਰਨ ਨੇ ਸਤਾਰਾਂ ਅਠਾਰਾਂ ਪਰਿਵਾਰ ਅੰਮ੍ਰਿਤਸਰ ਨੇ ਹੋਣਗੇ ਹੋਰ ਵੀ ਦਾਸ ਦੀ ਹੈਰਾਨਗੀ ਦੀ ਹੱਦ ਨਹੀਂ ਸੀ ਰਹੀ ਇਹਨਾਂ ਸਾਰਿਆਂ ਪਰਿਵਾਰਾਂ ਦਾ ਤਿੰਨ ਚਾਰ ਵਜੇ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਦੇ ਘਰ ਜਿਹੜੇ ਤਰਨ ਤਾਰਨ ਨੇ ਗੁਰੂ ਅਰਜਨ ਦੇਵ ਦੇ ਘਰ ਦਾ ਸਾਧ ਸੰਗਤ ਨਿਤਨੇਮ ਹੈ ਉਹ ਗੁਰੂ ਛੇਵੇਂ ਪਾਤਸ਼ਾਹ ਦਾ ਬਚਨ ਅੱਜ ਵੀ ਅੱਜ ਸਦਾ ਗਾਵੋ ਗੁਰੂ ਅਮਰਦਾਸ ਜੀ ਕਹਿੰਦੇ ਇਹੋ ਜਿਹੇ ਵੀ ਆ ਜਾਣਗੇ ਜਿਹੜੇ ਬਾਣੀ ਨਾਲੋਂ ਤੋੜਨ ਵਾਲੇ ਹੋਣਗੇ ਪਰ ਤੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਉਣਾ ਕਹੇ ਨਾਨਕ ਸਦਾ ਗਾਵੋ ਇਹ ਅਰਦਾਸਾਂ ਕਰਿਆ ਕਰੋ ਵਾਹਿਗੁਰੂ ਜੇ ਮੈਨੂੰ ਕਿਤੇ ਕਿਰਪਾ ਕੀਤੀ ਉਹ ਮੇਰੇ ਬੱਚਿਆਂ ਨੂੰ ਵੀ ਇਸ ਗੁਰਬਾਣੀ ਨਾਲ ਜੋੜੀ ਰੱਖੀ ਬਹੁਤ ਲੋੜ ਹੈ ਔਰ ਇਸ ਗੱਲ ਦੇ ਵਾਸਤੇ ਮੈਂ ਬੀਬੀਆਂ ਨੂੰ ਬੇਨਤੀ ਕਰੂੰਗਾ ਜੇ ਕੋਈ ਦੁਨਿਆਵੀ ਲਾਲਚ ਵੀ ਬੱਚੇ ਨੂੰ ਦਿੱਤਾ ਜਾ ਸਕਦਾ ਤਾਂ ਕੋਈ ਹਰਜ ਨਹੀਂ ਹੈਗਾ ਕੋਈ ਹਰਜ ਨਹੀਂ ਦੇ ਦਿਆ ਕਰੋ ਇਹ ਦਾਸ ਨਾਲ ਆਨੰਦ ਐਵਨਿਊ ਅੰਮ੍ਰਿਤਸਰ ਵਿੱਚ ਬੀਤੀ ਸੀ ਕਿਸੇ ਦੇ ਘਰ ਗਏ ਸੀ ਉਂਝ ਅਤੇ ਤੁਰਨ ਲੱਗਿਆਂ ਉਹ ਘਰ ਦੇ ਕਹਿਣ ਲੱਗੇ ਵੀ ਭਾਈ ਸਾਹਿਬ ਸਾਡਾ ਬੱਚਾ ਦਸ ਕੁ ਸਾਲ ਦਾ ਇਹਨੇ ਜਪਜੀ ਸਾਹਿਬ ਦੀਆਂ ਸਤਾਰਾਂ ਪੌੜੀਆਂ ਜਵਾਨੀ ਯਾਦ ਕੀਤੀਆਂ ਨੇ ਮੈਨੂੰ ਕਹਿੰਦੇ ਸੁਣ ਲਓ ਹੁਣ ਇੱਕ ਬੰਨੇ ਕਾਹਲੀ ਸੀ ਇੱਕ ਬੰਨੇ ਮੈਂ ਕਿਹਾ ਬੱਚੇ ਦਾ ਹੌਂਸਲਾ ਟੁੱਟਣਾ ਅਤੇ ਮੈਂ ਮਨ 'ਚ ਸੋਚਿਆ ਵੀ ਦਸ ਕੁ ਮਿੰਟ ਲਾਏਗਾ ਬੈਠ ਜਾਂਦੇ ਉਹ ਸਤਾਰਾਂ ਪੌੜੀਆਂ ਬੱਚੇ ਕੋਲੋਂ ਸੁਣੀਆਂ ਉਹਨੂੰ ਸਿਰੋਪਾ ਪਾਇਆ ਸਤਿਕਾਰ ਦਿੱਤਾ ਵੀ ਉਹਦਾ ਹੌਂਸਲਾ ਵਧੇ ਅਤੇ ਤੁਰਨ ਲੱਗਿਆ ਨਾ ਦਾਸ ਨੂੰ ਕਹਿਣ ਲੱਗਾ ਵੀ ਤੁਸੀਂ ਹੁਣ ਕਦੋਂ ਆਉਣਾ ਸਾਡੇ ਘਰ ਮੈਂ ਕਿਹਾ ਕਿਉਂ ਕਹਿੰਦੇ ਤੁਸੀਂ ਜੇ ਦਸ ਪੰਦਰਾਂ ਦਿਨ ਬਾਅਦ ਸਾਡੇ ਘਰ ਆਏ ਤਾਂ ਮੈਂ ਤੁਹਾਨੂੰ ਚੌਵੀ ਪੌੜੀਆਂ ਸੁਣਾਵਾਂਗਾ ਮੈਂ ਕਿਹਾ ਤੂੰ ਦਸ ਬਾਰਾਂ ਦਿਨਾਂ 'ਚ ਚੌਵੀ ਪੌੜੀਆਂ ਕਰ ਲਏਗਾ ਯਾਦ ਸਤਾਰਾਂ ਤੋਂ ਅੱਗੇ ਕਹਿੰਦਾ ਹਾਂ ਮੈਂ ਦਿਨੇ ਰਾਤ ਲੱਗਾ ਹੋਇਆ ਵਾਂ ਮੇਰੀ ਮੰਮੀ ਨੇ ਕਿਹਾ ਜਿੱਦਣ ਤੇਰੀਆਂ ਚੌਵੀ ਪੌੜੀਆਂ ਹੋ ਗਈਆਂ ਤੈਨੂੰ ਸਾਈਕਲ ਲੈ ਕੇ ਦੇਣਾ ਧਿਆਨ ਦੇਣਾ ਹੁਣ ਬੱਚੇ 'ਤੇ ਗੱਲ ਬਹਿ ਗਈ ਨਾ ਦਿਮਾਗ 'ਚ ਗੱਲ ਬਹਿ ਗਈ ਮੈਂ ਜਦੋਂ ਚੌਵੀ ਪੌੜੀਆਂ ਕਰਾਂ ਮੈਨੂੰ ਘਰਦਿਆਂ ਨੇ ਸਾਈਕਲ ਇਹ ਦੁਨਿਆਵੀ ਲਾਲਚ ਹੈ ਪਰ ਕੋਈ ਮਾੜਾ ਨਹੀਂ ਕੋਈ ਦੁਨਿਆਵੀ ਲਾਲਚ ਵੀ ਜੇ ਤੁਹਾਡੇ ਬੱਚੇ ਨੂੰ ਗੁਰਬਾਣੀ ਕੰਠ ਕਰਾ ਜਾਵੇ ਕੋਈ ਗੱਲ ਗੁਰੂ ਸਾਹਿਬ ਨੇ ਤੇ ਅਸੀਸ ਇਹ ਦਿੱਤੀ ਹੈ ਸੱਚੀ ਮਾਤਾ ਦੇ ਹਿਰਦੇ ਦੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਆਮ ਮਾਵਾਂ ਕਹਿੰਦੀਆਂ ਮੇਰਾ ਪੁੱਤਰ ਅਫਸਰ ਬਣੇ ਮੇਰਾ ਪੁੱਤਰ ਆਹ ਬਣੇ ਮੇਰਾ ਪੁੱਤਰ ਆਹ ਬਣੇ ਪਰ ਗੁਰਸਿੱਖ ਮਾਂ ਦੀ ਲਾਲਸਾ ਹੁੰਦੀ ਹੈ ਮੇਰਾ ਪੁੱਤਰ ਆਹ ਬਣੇ ਇਹਨੂੰ ਇੱਕ ਛਿੰਨ ਵੀ ਰੱਬ ਨਾ ਵਿਸਰੇ ਇੱਕ ਮਿੰਟ ਪੜ੍ਹੋ ਜੀ ਸਾਰੇ ਇੱਕ ਵਾਰੀ ਭਾਈ ਪੜ੍ਹਿਓ ਦੂਜੀ ਵਾਰੀ ਸਾਰੀਆਂ ਬੀਬੀਆਂ ਜੀ ਮਾਤਾ ਕੀ ਅਸੀਸ
ਮਾਤਾ ਕੀ ਅਸੀਸ ਪੂਤਾ ਮਾਤਾ
ਸਾਰੇ ਗੁਰਮੁਖ ਪੜੋ।
ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ। ਨਿਮੁਖ ਨ ਬਿਸਰੋ ਤੁਮ ਕੋ ਮਰ ਮਰ ਸਦਾ ਭਜੋ ਜਗਦੀ, ਨਿਮੁਖ ਨ ਬਿਸਰੋ ਤੁਮ ਕੋ ਮਰ ਮਰ ਸਦਾ ਭਜੋ ਜਗਦੀਸ।
ਸੱਚੀ ਮਾਂ ਦੀ ਅਸੀਸ, ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰ, ਸੋ ਹਰ ਹਰ ਤੁਮ
ਸਦ ਹੀ
ਜਾ ਕਾ ਅੰਤ ਨ। ਆਜ ਸੱਚੀ ਮਾਂ ਦੀ ਅਸੀਸ, ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਅੱਜ ਸੱਚੀ ਮਾਂ ਦੀ ਅਸੀਸ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾਂ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੇ ਚਿੰਤਾ। ਅੱਜ ਸੱਚੀ ਮਾਂ ਦੀ ਅਸੀਸ, ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਣਾ ਹੋਏ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ, ਜਿਉਂ ਬੂੰਦੇ ਸਤਸੰਗ। ਉਂਗਲ ਮਾਤਾ 'ਤੇ ਵੀ ਹੋਈ ਹੈ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂੰ। ਗੁਰਬਾਣੀ ਵਿੱਚ ਵੇਖ ਲਓ ਇਸ਼ਾਰਾ ਇੱਧਰ ਵੀ ਹੋਇਆ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਜਿਹੜੇ ਬੱਚੇ ਦੇ ਹਿਰਦੇ 'ਚ ਨਾਮ ਨਹੀਂ ਵਸਿਆ, ਤੇਰੀ ਮਾਤਾ ਤੇਰੇ ਜਨਮ ਵੇਲੇ ਬਾਂਝ ਕਿਉਂ ਨਾ ਹੋਵੇ। ਧਿਆਨ ਦੇਣਾ, ਦਾਸ ਕੋਈ ਸਟੇਜ 'ਤੇ ਬਹਿ ਕੇ ਦਮ ਨਹੀਂ ਮਾਰ ਰਿਹਾ ਕਿ ਮੈਂ ਪੂਰਾ ਨਹੀਂ, ਕੰਮ ਸੇ ਕੰਮ ਆਪਣੀ ਡਿਊਟੀ ਜ਼ਰੂਰ ਨਿਭਾਈਏ, ਅੱਗੋਂ ਗੁਰੂ ਆਪੇ ਜਿਵੇਂ ਵੀ ਔਲਾਦ ਜਿੱਧਰ ਵੀ ਤੋਰੇ, ਡਿਊਟੀ ਜ਼ਰੂਰ ਨਿਭਾਈਏ। ਤੁਹਾਡੇ 'ਚੋਂ ਕਿਹੜਾ ਭਾਈ ਅਤੇ ਕਿਹੜੀ ਬੀਬੀ ਦੱਸੋ ਡਿਊਟੀ ਨਹੀਂ ਨਿਭਾਉਂਦੀ ਦੁਨਿਆਵੀ ਪੜ੍ਹਾਈ ਦੀ? ਚੰਗੇ ਤੋਂ ਚੰਗਾ ਸਕੂਲ ਵੇਖਦੇ ਹੋ, ਨਿਭਾਉਂਦੇ ਹੋ ਨਾ ਡਿਊਟੀ? ਜਰਾ ਜਿਹਾ ਪ੍ਰਿੰਸੀਪਲ ਦਾ ਸੁਣਿਆ ਆ ਜੇ, ਤੁਸੀਂ 300-300 ਦੀ ਟਿਊਸ਼ਨ ਰਖਾ ਕੇ ਦਿੰਦੇ ਹੋ। ਮੈਂ ਇਹੋ ਜਿਹੇ ਘਰ ਵੇਖੇ ਨੇ, ਆਪਣੀ ਰੋਟੀ ਅੱਧ ਟਾਈਟ ਹੈ ਪਰ 300-400 ਬੱਚੇ ਦੀ ਟਿਊਸ਼ਨ ਦਾ ਵੀ ਭਰਦੇ ਆ ਕਿ ਬੱਚਾ ਕਮਜ਼ੋਰ ਹੈ ਦੁਨਿਆਵੀ ਪੜ੍ਹਾਈ 'ਚ। ਬਸ ਇਹੋ ਡਿਊਟੀ ਅੱਖ ਖੁੱਲ੍ਹ ਜੇ ਅਤੇ ਇੱਧਰ ਵੀ ਆ ਜੇ ਕਿ ਬੇਸ਼ੱਕ ਮੈਨੂੰ 200-300 ਰੁਪਇਆ ਮਹੀਨਾ ਬੱਚੇ ਲਈ ਹੋਰ ਖਰਚ ਕਰਨਾ ਪੈ ਗਿਆ, ਕੋਈ ਗੱਲ ਨਹੀਂ, ਮੈਂ ਇਹੋ ਜਿਹੇ ਕਿਸੇ ਗੁਰਮੁਖ ਨੂੰ ਹਫ਼ਤੇ 'ਚ 2 ਦਿਨ ਘਰ ਜ਼ਰੂਰ ਸੱਦਣਾ, ਜਿਹੜਾ ਇਹਨੂੰ ਜਪਜੀ ਸਾਹਿਬ ਜਵਾਨੀ ਕੰਠ ਕਰਾਵੇ, ਜਿਹੜਾ ਇਹਨੂੰ ਜਪਜੀ ਸਾਹਿਬ ਸ਼ੁੱਧ ਕਰਾਵੇ, ਕੀਰਤਨ ਸਿਖਾਵੇ। ਉਹ 200-300 ਲਾਉਣ ਲੱਗਿਆ ਅਸੀਂ ਘਬਰਾਉਂਦੇ ਹਾਂ, ਦੁਨਿਆਵੀ ਪੜ੍ਹਾਈ 'ਤੇ ਭਾਵੇਂ 1500 ਰੁਪਇਆ ਲੱਗਦੇ ਮਹੀਨੇ ਦਾ, ਭਰਦੇ ਹਾਂ ਭਰਦੇ ਹਾਂ। ਇੱਧਰ ਵੀ ਜਾਗ ਪਏ ਜਾਗ ਪਏ। ਅੰਮ੍ਰਿਤਸਰ 'ਚ ਇੱਕ ਪਰਿਵਾਰ ਕੋਲ ਗਏ ਸਾਂ ਅਸੀਂ, ਫਤਿਹ ਸਾਂਝੀ ਹੋਈ ਅਤੇ ਮੈਂ ਕੁਦਰਤੀ ਪੁੱਛ ਪਿਆ ਜੀ, ਮੈਂ ਕਿਹਾ ਭੈਣ ਜੀ ਕਿੰਨੇ ਕੁ ਵਜੇ ਉੱਠਦੇ ਸਵੇਰੇ? ਮੈਨੂੰ ਕਹਿੰਦੇ 6:30-7 ਵੱਜ ਹੀ ਜਾਂਦੇ ਆ। ਮੈਂ ਕਿਹਾ ਅੰਮ੍ਰਿਤ ਵੇਲਾ ਬਣਾਓ, ਸਵੇਰੇ ਉੱਠਿਆ ਕਰੋ, ਬੱਚਿਆਂ ਨੂੰ ਵੀ ਸਵੇਰੇ ਉਠਾਇਆ ਕਰੋ। 1.5 ਮਹੀਨੇ ਬਾਅਦ ਉਹਨਾਂ ਦੇ ਘਰ ਵਿੱਚ ਗਏ ਅਤੇ ਕੁਦਰਤੀ ਗੱਲ ਫਿਰ ਛਿੜ ਪਈ। ਮੈਂ ਕਿਹਾ ਬਈ ਬੜੇ ਦੁੱਖ ਦੀ ਗੱਲ ਹੈ, ਤੁਸੀਂ 7:00-7:00 ਉੱਠਦੇ ਹੋ। ਅਤੇ ਮੈਨੂੰ ਨਾਲ ਹੀ ਕਹਿਣ ਲੱਗੇ, ਕਹਿੰਦੇ ਨਹੀਂ, ਹੁਣ 5:15 ਸਾਡੇ ਬੱਚੇ ਉੱਠਦੇ ਨੇ। ਮੈਂ ਬੜਾ ਖੁਸ਼ ਹੋਇਆ। ਮੈਂ ਕਿਹਾ ਜੀ ਫਿਰ ਤਾਂ ਵਧਾਈ ਹੈ, ਤੁਸੀਂ ਬੱਚਿਆਂ ਦਾ ਅੰਮ੍ਰਿਤ ਵੇਲਾ ਜਿਹੜਾ ਉਹ ਸੰਭਾਲਣ ਵੱਲ ਤੁਰ ਪਏ ਹੋ। 5:15 ਉੱਠਣ ਲੱਗ ਪਏ ਬੱਚੇ, ਤੁਹਾਡੇ ਅੰਮ੍ਰਿਤ ਵੇਲੇ ਉੱਠਦੇ ਨੇ, ਗੁਰੂ ਨਾਲ ਤੁਸੀਂ ਇਸ ਬੰਨੇ ਵੀ ਤੋਰਿਆ। ਕਹਿੰਦੇ ਨਹੀਂ ਭਾਈ ਸਾਹਿਬ, ਇਸ ਕਰਕੇ ਥੋੜ੍ਹੀ 5:15 ਉੱਠਦੇ ਕੋਈ ਅੰਮ੍ਰਿਤ ਵੇਲੇ ਕਰਕੇ। ਕਹਿੰਦੇ ਸਕੂਲ ਬੱਚੇ ਦਾ ਚੇਂਜ ਹੋ ਗਿਆ, ਅਤੇ ਜਿਹੜੇ ਨਵੇਂ ਸਕੂਲ ਪਿਆ ਉਹ 6:45 ਸਕੂਲ ਲੱਗਦਾ, ਤਾਂ ਉਠਾਉਣਾ ਪੈਂਦਾ। ਧਿਆਨ ਦੇਣਾ, ਦੁਨਿਆਵੀ ਪੜ੍ਹਾਈ 'ਚ ਸਕੂਲ ਕੋਈ ਜਲਦੀ ਲੱਗਦਾ, ਦੂਰੇ ਬੱਚੇ ਨੂੰ ਟਾਈਮ ਸਿਰ ਭੇਜਣੇ, ਫਿਰ 5:15 ਵੀ ਉਠਾ ਦਾਂਗੇ। ਜੇ ਰੱਬ ਦੇ ਘਰ ਦੀ ਗੱਲ ਆ ਜਾਏ ਕਿ ਨਹੀਂ ਨਹੀਂ ਬੱਚਾ ਥੱਕਿਆ ਪਿਆ ਸਾਡਾ, ਉਹਨੂੰ ਨਹੀਂ ਉਠਾਉਣਾ, ਸਤਨਾਮ ਦੁਨਿਆਵੀ ਪੜ੍ਹਾਈ 'ਚ ਉਠਾਉਣਾ ਪਿਆ। ਬਸ ਇੰਨੀ ਕੁ ਕੁੰਡੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਗੁਰੂ ਸਾਹਿਬ ਨੇ ਮਾਂ ਨੂੰ ਵੀ ਪਿਤਾ ਨੂੰ ਵੀ ਆਪਣੇ ਫਰਜ਼ ਨਿਭਾਉਣ ਦਾ ਰਸਤਾ ਦਿੱਤਾ। ਸਾਡਾ ਬੱਚਾ ਸਹੀ ਰਾਹ 'ਤੇ ਆਵੇ ਨਾ ਆਵੇ, ਇਹ ਗੁਰੂ ਦੀ ਡਿਊਟੀ ਹੈ, ਉਹਦੀ ਕਿਰਪਾ ਵਰਤਣੀ, ਪਰ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ। ਫਰਜ਼ ਨਿਭਾ, ਬਾਬਾ ਜੀ ਬਚਨ ਕਰਦੇ ਸੀ, ਹੌਕਾ ਦੇ। ਸਿੱਖ ਦਾ ਕੰਮ ਹੈ ਹੌਕਾ ਦੇਣਾ, ਕੋਈ ਮੰਨੇ ਨਾ ਮੰਨੇ, ਇਹ ਅਗਾਂਹ ਰੱਬ ਜਾਣੇ ਗੁਰੂ ਜਾਣੇ, ਉਹਦੀ ਲੀਲਾ ਜਾਣੇ। ਹੌਕਾ ਦੇਣਾ, ਹੌਕਾ ਦਿਆ ਕਰੋ, ਬੱਚੇ ਨੂੰ ਪ੍ਰੇਰਨਾ ਦਿਓ, ਦੁਨਿਆਵੀ ਲਾਲਚ ਦਿਓ, ਤਾਂ ਕਿ ਇਹ ਸਦਾ ਗਾਵੋ, ਸਾਡੀ ਔਲਾਦ ਤੱਕ ਵੀ ਅਗਾਂਹ ਚੱਲੇ। ਆ ਸਿੰਘ ਸਾਹਿਬ ਨੇ ਜਿਹੜੇ ਇਸ ਵੇਲੇ ਹਰਿਮੰਦਰ ਸਾਹਿਬ ਸੇਵਾ ਨਿਭਾਉਂਦੇ ਪਏ ਨੇ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਬੜਾ ਪਿਆਰ ਕਰਦੇ ਦਾਸ ਨਾਲ। ਮਾਤਾ ਕੋਲਾਂ ਗੁਰਦੁਆਰੇ ਪ੍ਰੋਗਰਾਮ ਹੋਇਆ ਅਤੇ ਉਹਨਾਂ ਨੂੰ ਸਟੇਜ ਦੇ ਉੱਤੇ ਅਸੀਂ ਬੇਨਤੀ ਕੀਤੀ, ਆਇਓ 15-20 ਮਿੰਟ, 1/2 ਘੰਟਾ ਦਰਸ਼ਨ ਕਰਿਓ। ਉਹ ਆਏ, ਉਹਨਾਂ ਬਚਨ ਸੁਣਾਇਆ, ਕਹਿਣ ਲੱਗੇ ਮੈਂ ਇੱਕ ਘਰ ਗਿਆ, ਜਲ ਪਾਣੀ ਛਕਿਆ, ਕੋਈ ਅਰਦਾਸ ਹੀ ਹੋਈ ਅਤੇ ਕਹਿੰਦੇ ਮੈਂ ਪਰਿਵਾਰ ਤੋਂ ਵਾਕਫ ਹਾਂ, ਇੱਕੋ ਹੀ ਬੱਚਾ ਸੀ, ਅਜੇ ਥੋੜ੍ਹਾ ਚਿਰ ਹੀ ਹੋਇਆ ਸੀ ਸ਼ਾਦੀ ਨੂੰ। ਇਹ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬਚਨ ਸੁਣਾਇਆ ਅਤੇ ਕਹਿੰਦੇ ਮੈਂ ਜਦੋਂ ਵਾਪਸ ਜਾਣ ਲੱਗਾ ਅਤੇ ਪਰਿਵਾਰ ਵਾਲੇ ਕਹਿੰਦੇ ਵੀ ਸਿੰਘ ਸਾਹਿਬ ਜੀ ਸਾਡੇ ਬੱਚੇ ਨੇ ਚੁਪਈ ਸਾਹਿਬ ਦਾ ਪਾਠ ਜਵਾਨੀ ਯਾਦ ਕੀਤਾ, 5 ਮਿੰਟ ਕੱਢੋ ਉਹ ਸੁਣ ਕੇ ਜਾਓ। ਅਤੇ ਸਿੰਘ ਸਾਹਿਬ ਕਹਿੰਦੇ ਵੀ ਤੁਹਾਡੀ ਭੈਣ ਦਾ ਬੱਚਾ ਜਾਂ ਗੁਆਂਢੀਆਂ ਦਾ ਬੱਚਾ? ਕਹਿੰਦੇ ਨਹੀਂ ਜੀ, ਸਾਡੇ ਬੱਚੇ ਨੇ। ਸਿੰਘ ਸਾਹਿਬ ਕਹਿੰਦੇ ਤੁਹਾਡਾ ਹੁਣੇ ਤਾਂ ਅਜੇ ਥੋੜ੍ਹੇ ਚਿਰ ਹੋਇਆ, ਵਿਆਹ ਹੋਇਆ, ਤੁਹਾਡਾ ਬੱਚਾ ਤਾਂ ਸਾਰਾ 2.5 ਸਾਲ ਦਾ, ਧਿਆਨ ਦੇਣਾ। ਉਹ ਕਹਿੰਦੇ ਜੀ 2.5 ਸਾਲ ਦਾ ਸਾਡਾ ਬੱਚਾ ਹੈ ਅਤੇ 2.5 ਸਾਲ ਦੇ ਬੱਚੇ ਨੂੰ ਮਾਤਾ ਨੇ ਚੁਪਈ ਸਾਹਿਬ ਜਵਾਨੀ ਕੰਠ ਕਰਾਤੀ। ਇਹ ਕੋਈ ਅਤਕਥਨੀ ਨਾ ਸਮਝਣਾ ਹੈ। ਅੰਮ੍ਰਿਤਸਰ ਵਿੱਚ ਨਾ ਜਿਹੜੀ ਸਾਡੀ ਨਿਮਾਣੀ ਜੀ ਸਭਾ, ਸਾਲਾਨਾ ਪ੍ਰੋਗਰਾਮ ਹੁੰਦਾ, 7-8 ਦਿਨ ਚੱਲਦਾ, ਅਤੇ ਵਿੱਚ ਆ ਬੱਚਿਆਂ ਦਾ ਵੀ ਆਈਟਮਾਂ ਹੁੰਦੀਆਂ, ਲੈਕਚਰ ਮੁਕਾਬਲੇ, ਸ਼ਬਦ ਕੰਠ ਮੁਕਾਬਲੇ, ਵੀ ਬੱਚਿਆਂ ਦਾ ਉਤਸ਼ਾਹ ਹੋਵੇ। ਅਤੇ ਇਸ ਸਾਲ ਜਿਹੜਾ 2 ਅਕਤੂਬਰ ਨੂੰ ਪ੍ਰੋਗਰਾਮ ਹੋਇਆ, ਦਾਸ ਹੈਰਾਨ ਰਹਿ ਗਿਆ ਸੀ, ਗੁਰੂ ਪਿਆਰੇ, ਉਹ 6 ਸਾਲ ਦੀ ਬੱਚੀ ਨੇ ਮਾਈਕ ਦੇ ਉੱਤੇ ਰਾਮ ਕੱਲੀ ਕੀ ਵਾਰ ਸਾਰੀ ਜਵਾਨੀ ਸੰਗਤ ਨੂੰ ਸੁਣਾਈ। ਇੱਕ ਗੁਰੂ ਗ੍ਰੰਥ ਸਾਹਿਬ 'ਚ ਰਾਮ ਕੱਲੀ ਸੱਦ ਹੈ, ਉਹ ਤਾਂ ਛੋਟਾ ਜਿਹਾ ਹੀ ਹੈ, ਇੱਕ ਰਾਮ ਕੱਲੀ ਕੀ ਵਾਰ ਹੈ ਜਿਹਦੇ 'ਚ 25-30 ਆਹ ਸ਼ਬਦ ਵੀ ਵਿੱਚੇ ਆਉਂਦਾ, ਸੱਤੇ ਬਲਵੰਡੇ ਦੀ ਵਾਰ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ। ਇਹ 25-30-35 ਸਾਧ ਸੰਗਤ ਸ਼ਬਦ ਨੇ ਪੂਰੇ, ਮੇਰੇ ਖਿਆਲ ਨਾਲ 13-14 ਮਿੰਟ ਉਹ ਅੱਖਾਂ ਮੀਟ ਕੇ ਅਤੇ ਇੰਝ ਬੋਲੀ ਜਾਵੇ, ਤੇ ਦਾਸ ਮਨ ਵਿੱਚ ਲਾਲਸਾ ਮੈਂ ਕਹਿ ਦੀ ਮਾਂ ਦੇ ਵੀ ਦਰਸ਼ਨ ਹੋ ਜਾਣ ਤੇ ਵੱਡੇ ਭਾਗਾਂ ਦੀ ਗੱਲ ਹੈ। ਜਿਹਨੇ ਇੰਨੀ ਕੁ ਉਮਰ 'ਚ ਇਹਨੂੰ ਰਾਮਕਲੀ ਦੀ ਵਾਰ ਸਾਰੀ ਜਵਾਨੀ ਘੱਟ ਕਰ, ਫਰਜ਼ ਨੂੰ ਪਛਾਣਿਆ। ਇਹ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਬਚਨ ਸੁਣਾਇਆ, ਕਹਿੰਦੇ 2.5 ਸਾਲ ਦੇ ਬੱਚੇ ਨੇ ਇੱਕ ਬੜੀ ਹੈਰਾਨਗੀ ਦੀ ਗੱਲ ਕਹਿੰਦੇ, ਜਦੋਂ ਚੁਪਈ ਸਾਹਿਬ ਜਵਾਨੀ ਯਾਦ ਕਰਾਈ ਤੇ ਕਹਿਣ ਲੱਗੇ ਮੈਂ ਸਿੰਘ ਸਾਹਿਬ ਹਾਂ, ਲੋਕ ਮੈਨੂੰ ਸਤਿਕਾਰ ਦਿੰਦੇ, ਕਈ ਗੋਡਿਆਂ ਤੱਕ ਹੱਥ ਲਾ ਦਿੰਦੇ, ਕਈ ਸਤਿਕਾਰ ਦਿੰਦੇ, ਪਰ ਕਹਿੰਦੇ ਉਸ ਵੇਲੇ ਮੇਰਾ ਚਿੱਤ ਕਰੇ ਇਹਦੀ ਮਾਂ ਦੇ ਚਰਨ ਨੂੰ, ਇਹਦੇ ਪਿਤਾ ਦੇ ਚਰਨਾਂ ਨੂੰ ਮੈਂ ਹੱਥ ਲਾ ਦਵਾਂ। ਐਸੇ ਧੰਨ ਜਿਨ੍ਹਾਂ ਨੇ ਫਰਜ਼ ਨੂੰ ਪਛਾਣਿਆ। ਇੱਕ ਵਾਰੀ ਪੜ੍ਹੋ ਭਾਈ, ਅਸੀਂ ਇਹ ਅਸਲੀ ਫਰਜ਼ ਵੀ ਪਛਾਣੀਏ ਕਿ ਜਿਹੜਾ ਗੁਰੂ ਅਮਰਦਾਸ ਜੀ ਨੇ ਕਿਹਾ ਨਾ ਸਦਾ ਗਾਵੋ, ਇਹ ਸਦਾ ਗਾਵੋ ਸਾਡੀ ਕੁੱਲ 'ਚ ਵੀ ਚੱਲੇ। ਆਖੋ ਸਤਨਾਮ, ਤੇਰਾ ਗੁਰਬਾਣੀ ਨਾਲ ਇੰਨਾ ਪਿਆਰ ਹੋਵੇ, ਇੰਨਾ ਪਿਆਰ ਹੋਵੇ, ਸਦਾ ਗਾਵੋ, ਤੇਰੇ ਮਰਨ ਤੋਂ ਬਾਅਦ ਤੇਰੀ ਔਲਾਦ ਵੀ ਬਾਣੀ ਦੇ ਲੜ ਲੱਗੀ ਰਹੇ। ਪੜ੍ਹੋ ਪਿਆਰ ਨਾਲ ਜੀ, ਫਿਰ ਥੋੜ੍ਹਾ ਚਿਰ ਹੋਰ ਅੱਗੇ ਮਹਾਰਾਜ ਸੇਵਾ ਲੈਣ।
ਕਹੇ ਨਾਨਕ
ਸਦਾ ਗਾਵੋ ਦੀ ਦਾਤ ਸਾਡੀ ਝੋਲੀ 'ਚ ਪਵੇ, ਸਾਡੇ ਮਰਨ ਤੋਂ ਬਾਅਦ ਸਾਡੀ ਔਲਾਦ ਵੀ ਬਾਣੀ ਨਾਲੋਂ ਨਾ ਟੁੱਟੇ। ਸਦਾ ਗਾਵੋ, ਜਿਤਨੇ ਮਰਜ਼ੀ ਕਲਯੁਗ ਦੀ ਖੇਡ, ਐਸੇ ਸਰੀਰ ਪੈਦਾ ਹੋ ਜਾਣ ਜਿਹੜੇ ਕਹਿਣ ਗੁਰਬਾਣੀ ਨਹੀਂ ਲੋੜ ਬਹੁਤੀ ਪੜਨ ਦੀ, ਟੁੱਟਣਾ ਨਹੀਂ। ਜਿਹੜਾ ਟੁੱਟ ਗਿਆ ਕਿਸੇ ਜੋਗਾ ਨਾ ਰਿਹਾ। ਜੁੜੇ ਰਹਿਣਾ ਉਹਨਾਂ ਦੀ ਨਹੀਂ ਮੰਨਣੀ, ਗੁਰੂ ਅਮਰਦਾਸ ਜੀ ਦੀ ਮੰਨਣੀ। ਸਦਾ ਗਾਓ। ਆ ਇੱਕ ਨਾਂ ਤੁਸੀਂ ਸੁਣਿਆ ਹੋਏਗਾ ਜੀ, ਪ੍ਰਿੰਸੀਪਲ ਜੋਤ ਸਿੰਘ। ਬੜੇ ਗੁਣੀ ਗਿਆਨੀ ਹੋਏ ਨੇ, ਬੜੀਆਂ ਕਿਤਾਬਾਂ ਵੀ ਲਿਖੀਆਂ, ਖਾਲਸਾ ਕਾਲਜ ਦੇ ਪ੍ਰੋਫੈਸਰ ਵੀ ਹੋਏ ਨੇ, ਕਈ ਸਟੀਕਾਂ ਵੀ ਅਰਥ ਗੁਰਬਾਣੀ। ਇਹਨਾਂ ਕੋਲ ਇੱਕ ਸਰੀਰ ਆਇਆ ਭਾਈ ਪੂਰਨ ਸਿੰਘ। ਆਪਣੇ ਘਰ ਪ੍ਰਿੰਸੀਪਲ ਜੋਤ ਸਿੰਘ ਨਾ ਬਾਗ ਵਿੱਚ ਟਹਿਲਦੇ ਪਏ ਆ, ਸਿਮਰਨ ਕਰ ਰਹੇ ਕੁਦਰਤ ਦੇ ਨਜ਼ਾਰੇ ਵਿੱਚ। ਅਤੇ ਬਾਹਰ ਜਿਹੜਾ ਵੀ ਨੌਕਰ ਕਹਿ ਲਓ, ਚੌਂਕੀਦਾਰ ਕਹਿ ਲਓ, ਅਤੇ ਭਾਈ ਪੂਰਨ ਸਿੰਘ ਉਹਨੂੰ ਸੁਨੇਹਾ ਦਿੰਦੇ ਆ ਵੀ ਮੈਂ ਮਿਲਣਾ, ਬੜਾ ਜ਼ਰੂਰੀ ਕੰਮ ਹੈ। ਉਹ ਅੰਦਰੋਂ ਪੁੱਛਣ ਗਿਆ ਕੋਈ ਮਿਲਣ ਆਇਆ। ਅੰਦਰ ਨਾ ਸਿਮਰਨ ਦੇ ਕਰਨ ਨੂੰ ਦਿਲ ਕਰ ਰਿਹਾ ਸੀ, ਕਿਸੇ ਨੂੰ ਮਿਲਣ 'ਤੇ ਦਿਲ ਨਹੀਂ ਸੀ ਕਰ ਰਿਹਾ। ਇਹ ਵੀ ਇੱਕ ਅਵਸਥਾ ਹੈ, ਬੰਦੇ ਦਾ ਫਿਰ ਚਿੱਤ ਨਹੀਂ ਕਰਦਾ ਬਹੁਤਾ। ਚੌਂਕੀਦਾਰ ਨੂੰ ਇਸ਼ਾਰਾ ਹੀ ਕੀਤਾ ਇਸ ਵੇਲੇ ਨਹੀਂ ਮਿਲ ਸਕਦਾ। ਉਹਨੇ ਬਾਹਰ ਆ ਕੇ ਆਖਿਆ ਜੀ, ਉਹਨਾਂ ਨੇ ਅੱਗੋਂ ਨਾਂ ਦਾ ਇਸ਼ਾਰਾ ਕੀਤਾ। ਅਤੇ ਭਾਈ ਪੂਰਨ ਸਿੰਘ ਬਚਪਨ ਤੋਂ ਜਾਣਦੇ ਸਨ ਉਹਨਾਂ ਨੂੰ, ਅਤੇ ਕਹਿਣ ਲੱਗੇ ਤੂੰ ਨਾਂ ਲਿਆ? ਕਹਿੰਦੇ ਜੀ ਨਾਂ ਨਹੀਂ ਲਿਆ। ਕਹਿੰਦੇ ਇੱਕ ਵਾਰੀ ਫੇਰ ਜਾ ਅਤੇ ਨਾਂ ਲੈ ਕੇ ਕਹੀਂ, ਜੇ ਤਾਂ ਕਹਿਣਗੇ ਮਿਲਣਾ ਤਾਂ ਮੈਂ ਆ ਜਾਵਾਂਗਾ, ਨਹੀਂ ਤਾਂ ਚਲਾ ਜਾਵਾਂਗਾ, ਪਰ ਇੱਕ ਵਾਰੀ ਤੂੰ ਨਾਂ ਲੈ ਕੇ ਕਹਿ ਦੇ, ਬਚਪਨ ਦੇ ਮੇਰੇ ਥੋੜ੍ਹੇ ਜਾਣੂ ਨੇ, ਸ਼ਾਇਦ ਕੰਮ ਮੈਨੂੰ ਜ਼ਰੂਰੀ, ਧਿਆਨ ਦੇਣਾ। ਉਹਨੇ ਜਦੋਂ ਜਾ ਕੇ ਨਾਂ ਲਿਆ, ਜੀ ਭਾਈ ਪੂਰਨ ਸਿੰਘ ਕੋਈ ਆਏ ਨੇ, ਤੁਹਾਡੇ ਜਾਣੂ ਨੇ, ਮਿਲਣਾ ਚਾਹੁੰਦੇ ਨੇ, ਅਤੇ ਲਿੰਕ ਇਹੋ ਜਿਹਾ ਸੀ, ਇਸ਼ਾਰਾ ਕਰਤਾ, ਕਹਿੰਦੇ ਭੇਜ ਦੇ। ਇਹ ਭਾਈ ਪੂਰਨ ਸਿੰਘ ਜਦੋਂ ਗਏ ਨਾ ਜੀ ਅੰਦਰ, ਅਤੇ ਬਾਗ ਵਿੱਚ ਟਹਿਲਦੇ ਪਏ, ਅਤੇ ਉਹਨਾਂ ਨੇ ਵੀ ਨਾਲ ਨਾਲ ਟਹਿਲਣਾ ਸ਼ੁਰੂ ਕਰ ਦਿੱਤਾ। ਉਹ ਤੁਰੀ ਜਾ ਰਹੇ ਪ੍ਰਿੰਸੀਪਲ ਜੋਤ ਸਿੰਘ ਨਾਲ, ਉਹ ਵੀ ਇੱਕ ਜਗ੍ਹਾ ਖਲੋ ਕੇ ਨਾ ਪ੍ਰਿੰਸੀਪਲ ਜੋਤ ਸਿੰਘ ਇਸ਼ਾਰਾ ਕਰ ਰਿਹਾ, ਕਿਵੇਂ ਆਏ? ਅਤੇ ਅੱਗੋਂ ਭਾਈ ਪੂਰਨ ਸਿੰਘ ਕਹਿੰਦੇ, ਜੀ ਮੇਰੇ ਅੰਦਰ ਨਾ ਇੱਕ ਮਸਲਾ ਆ ਗਿਆ। ਮਸਲਾ? ਦੱਸੋ ਕੀ ਮਸਲਾ? ਕਹਿੰਦੇ ਜੀ ਮੇਰੇ ਅੰਦਰ ਮਸਲਾ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਨੇ ਇਹ ਕਿਹੜਾ ਕੰਮ ਚਲਾ ਦਿੱਤਾ ਕਿ ਰੋਜ਼ ਜਾਪ ਸਾਹਿਬ ਪੜ੍ਹੋ, ਰੋਜ਼ ਆਨੰਦ ਸਾਹਿਬ ਪੜ੍ਹੋ, ਰੋਜ਼ ਚਪਈ ਸਾਹਿਬ ਪੜ੍ਹੋ, ਰੋਜ਼ ਸਵਈਏ ਪੜ੍ਹੋ, ਰੋਜ਼ ਜਪਜੀਤ ਸਾਹਿਬ ਪੜ੍ਹੋ, ਮੇਰੇ ਅੰਦਰ ਇਹ ਵਲਵਲਾ ਜਿਹਾ ਆ ਗਿਆ ਵੀ ਇਹ ਰੋਜ਼ ਪੜ੍ਹਨ ਦਾ ਕੀ ਕੰਮ ਲਾ ਦਿੱਤਾ। ਆਖੋ ਸਤਨਾਮ, ਧਿਆਨ ਦੇ ਵੀ ਆ ਮੇਰੇ ਅੰਦਰ ਨਾ ਗੱਲ ਉੱਠਦੀ ਪਈ ਹੈ ਵੀ ਇਹ ਕੀ ਮਤਲਬ ਵੀ ਰੋਜ਼ ਪੰਜ ਪਾਣੀਆਂ ਪੜ੍ਹੋ, ਰੋਜ਼ ਦੇ ਰਾਤ ਸਾਹਿਬ ਛੇਵੀਂ ਬਾਣੀ, ਰੋਜ਼ ਕੀਰਤਨ 16 ਸੱਤ ਬਾਣੀਆਂ ਪੜ੍ਹੋ। ਅਤੇ ਲਿਖਿਆ ਜ਼ਿਕਰ ਕਿ ਜਦੋਂ ਭਾਈ ਪੂਰਨ ਸਿੰਘ ਨੇ ਵਲਵਲਾ ਦੱਸਿਆ ਅਤੇ ਪ੍ਰਿੰਸੀਪਲ ਜੋਤ ਸਿੰਘ ਅੱਗੋਂ ਕਹਿੰਦੇ ਹੈ ਤੂੰ ਬੜਾ ਸਿਆਣਾ, ਧਿਆਨ ਦੇਣਾ, ਤੂੰ ਬੜਾ ਸਿਆਣਾ। ਕਹਿੰਦੇ ਇੰਨੀ ਗੱਲ ਕਹਿ ਕੇ ਅਤੇ ਫਿਰ ਟਹਿਲਣ ਲੱਗ ਪਏ। ਭਾਈ ਪੂਰਨ ਸਿੰਘ ਕਹਿੰਦੇ ਵੀ ਮੈਂ ਹੈਰਾਨ ਕਿ ਮੈਨੂੰ ਵਾਕਿਆ ਸਿਆਣਾ ਕਿਹਾ ਨੇ ਕਿ ਟਿਕਚਰ ਕੀਤੀ ਨੇ। ਆਖੋ ਸਤਨਾਮ, ਕਈ ਵਾਰੀ ਕਿਸੇ ਨੂੰ ਟਿਕਚਰ ਕਰ ਗਿਆ ਵੀ ਹਾਂ ਹਾਂ ਤੂੰ ਬੜਾ ਸਿਆਣਾ, ਕੋਈ ਗੱਲ ਕਮਲੀ ਜੀ ਮਾਰ ਜੇ ਕਹਿੰਦੇ ਤੂੰ ਬੜਾ ਸਿਆਣਾ। ਕਹਿੰਦੇ ਮੈਂ ਬੜਾ ਹੈਰਾਨ ਵੀ ਮੈਨੂੰ ਕਿਹੜੇ ਗੱਲ ਵਿੱਚ ਇੰਨਾ ਸਿਆਣਾ ਕਿਹਾ। ਕਹਿੰਦੇ ਉਹ ਵੀ ਟੈਲੀ ਜਾਣ, ਮੈਂ ਵੀ ਟੈਲੀ ਜਾਵਾਂ। ਅਤੇ ਕਹਿੰਦੇ ਅੱਗੋਂ ਗੱਲ ਕੋਈ ਛੇੜੇ ਨਾ। ਕਹਿ ਭਾਈ ਪੂਰਨ ਸਿੰਘ ਲਿਖਦੇ ਕਹਿੰਦੇ ਮੈਂ ਆਪਣੀ ਐਨਰਜੀ, ਧਿਆਨ ਦੇਣਾ, ਮੈਂ ਆਪਣੀ ਐਨਰਜੀ ਫਿਰ ਇਕੱਠੀ ਕੀਤੀ ਅਤੇ ਹਿੰਮਤ ਕੀਤੀ ਅਤੇ ਫਿਰ ਪੁੱਛਿਆ ਜੀ ਮੈਨੂੰ ਤੁਹਾਡੇ ਜਵਾਬ ਦੀ ਸਮਝ ਨਹੀਂ ਆਈ। ਮੈਂ ਤੁਹਾਨੂੰ ਇਹ ਪੁੱਛਿਆ ਕਿ ਮੇਰੇ ਅੰਦਰ ਇਹ ਚੀਜ਼ ਦਾ ਹੜ ਆ ਗਿਆ, ਇਹ ਚੀਜ਼ ਆ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਇਹ ਕੀ ਗੱਲ ਚਲਾ ਤੀ, ਰੋਜ਼ ਨਿਤਨੇਮ ਕਰੋ, ਰੋਜ਼ ਜਾਪ ਸਾਹਿਬ ਪੜ੍ਹੋ, ਰੋਜ਼ ਸਵਈਏ ਪੜ੍ਹੋ। ਰੋਜ਼ ਪੜ੍ਹਨ ਦਾ ਕੀ ਮਤਲਬ ਹੋਇਆ? ਧਿਆਨ ਦੇਣਾ। ਕਹਿੰਦੇ ਜਦੋਂ ਦੂਜੀ ਵਾਰੀ ਕਿਹਾ ਤੇ ਫਿਰ ਪ੍ਰਿੰਸੀਪਲ ਜੋਤ ਸਿੰਘ ਕਹਿੰਦੇ, ਕਹਿੰਦੇ ਪੂਰਨ ਸਿੰਘ ਤੂੰ ਬੜਾ ਸਿਆਣਾ, ਆਖੋ ਸਤਨਾਮ, ਤੂੰ ਬੜਾ ਸਿਆਣਾ। ਉਹ ਕਹਿੰਦੇ ਮੈਂ ਬੜਾ ਹੈਰਾਨ, ਦੂਜੀ ਵਾਰੀ ਵੀ ਮੈਨੂੰ ਸਿਆਣਾ ਕਹਿਤਾ, ਮੈਨੂੰ ਪਤਾ ਨਹੀਂ ਲੱਗਾ ਵੀ ਕੀ ਕਹਿ ਰਿਹਾ। ਉਹ ਕਹਿੰਦੇ ਤੀਜੀ ਵਾਰੀ ਫਿਰ ਮੈਂ ਨਰਜ਼ੀ ਇਕੱਠੀ ਕੀਤੀ ਅਤੇ ਜਾ ਕੇ ਕਿਹਾ, ਕਹਿੰਦੇ ਜੀ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਵੀ ਸਿਆਣਾ, ਮੈਨੂੰ ਵਾਕੇ ਸਿਆਣਾ ਕਹਿ ਰਹੇ ਹੋ ਕਿ ਕਮਲੇ ਨੂੰ ਸਿਆਣਾ ਕਹਿ ਰਹੇ ਹੋ, ਮੈਨੂੰ ਨਹੀਂ ਸਮਝ ਲੱਗੀ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ। ਕਹਿੰਦੇ ਤੀਜੀ ਵਾਰੀ ਮੈਨੂੰ ਖਿਲਾਰ ਕੇ ਕਹਿੰਦੇ ਕੀ ਕਹਿੰਦਾ? ਕਹਿੰਦੇ ਜੀ ਮੈਂ ਇਹ ਕਹਿੰਦਾ ਪਿਆ ਕਿ ਮੇਰੇ ਅੰਦਰ ਇਹ ਵਲਵਲਾ ਉੱਠਦਾ ਪਿਆ ਕਿ ਗੁਰੂ ਗੋਬਿੰਦ ਸਿੰਘ ਨੇ ਇਹ ਕੀ ਗੱਲ ਚਲਾ ਤੀ, ਰੋਜ਼ ਜਾਪ ਸਾਹਿਬ ਪੜ੍ਹੋ, ਰੋਜ਼ ਸਵਈਏ ਪੜ੍ਹੋ, ਰੋਜ਼ ਚਪਈ ਸਾਹਿਬ ਪੜ੍ਹੋ, ਰੋਜ਼ ਨੰਦ ਸਾਹਿਬ ਪੜ੍ਹੋ, ਰੋਜ਼ ਜਪਜੀ ਸਾਹਿਬ ਪੜ੍ਹੋ, ਰੋਜ਼ ਇਹਦਾ ਰਾਸ ਸਾਹਿਬ ਪੜ੍ਹੋ, ਰੋਜ਼ ਕੀਰਤਨ ਸਭਾ ਕਰੋ। ਅਤੇ ਪ੍ਰਿੰਸੀਪਲ ਜੋਤ ਸਿੰਘ ਕਹਿੰਦੇ ਆ, ਪੂਰਨ ਸਿੰਘ ਆ ਜਿਹੜੀ ਗੱਲ ਤੇਰੇ ਅੰਦਰ ਆਈ ਹੈ ਨਾ, 4 ਸਾਲ ਪਹਿਲਾਂ ਮੇਰੇ ਅੰਦਰ ਵੀ ਆਈ ਸੀ। ਧਿਆਨ ਦੇਣਾ, ਜਿਹੜੀ ਤੇਰੇ ਅੰਦਰ ਆਈ 4 ਸਾਲ ਪਹਿਲਾਂ ਮੇਰੇ ਅੰਦਰ ਵੀ ਆਈ ਸੀ ਕਿ ਇਹ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਰੀਤ ਚਲਾ ਤੀ, ਰੋਜ਼ ਆਪ ਸਾਹਿਬ ਪੜ੍ਹੋ, ਇਹਦਾ ਕੀ ਮਤਲਬ ਹੋਇਆ? ਰੋਜ਼ ਪੜ੍ਹਨ, ਰੋਜ਼ ਸਵਈਏ ਪੜ੍ਹੋ, ਇਹਦਾ ਕੀ ਮਤਲਬ ਹੋਇਆ? ਅਤੇ ਪੂਰਨ ਸਿੰਘ ਫਿਰ ਪਤਾ ਕੀ ਹੋਇਆ ਜੀ, ਕੀ ਹੋਇਆ? ਕਹਿੰਦੇ ਮੇਰੇ ਅੰਦਰ ਜਦੋਂ ਇਹ ਵਲਵਲਾ ਆਇਆ ਨਾ ਕਿ ਰੋਜ਼ ਆਪ ਸਾਹਿਬ ਪੜ੍ਹੋ, ਰੋਜ਼ ਸਵਈਏ, ਫਿਰ ਪਤਾ ਮੈਂ ਕੀ ਕੀਤਾ ਜੀ, ਕੀ ਕੀਤਾ? ਕਹਿੰਦੇ ਜਦੋਂ ਇਹ ਵਲਵਲਾ ਆਇਆ ਕਿ ਰੋਜ਼ ਪੜ੍ਹਨ ਦਾ ਕੀ ਮਤਲਬ ਹੋਇਆ, ਅਤੇ ਮੈਂ ਪੜ੍ਹਨਾ ਛੱਡ ਦਿੱਤਾ। ਧਿਆਨ ਦੇਣਾ, ਛੱਡ ਦਿੱਤਾ। 4 ਸਾਲ ਨਹੀਂ ਪੜ੍ਹਿਆ ਨਿਤਨੇਮ, ਇਹ ਪ੍ਰਿੰਸੀਪਲ ਜੋਤ ਸਿੰਘ ਆਪਣੀ ਗੱਲ ਸੁਣਾ ਰਹੇ, ਔਰ ਮੈਂ ਕੁਰਬਾਨ ਜਾਂਦਾ ਜਿਹੜਾ ਆਪਣੀ ਗੱਲ ਦੱਸ ਰਹੇ ਨੇ ਵੀਕਨੈਸ ਦੀ। ਮੈਂ 4 ਸਾਲ ਕਹਿੰਦੇ ਉਹ ਬਲਬਲਾ ਆਇਆ, ਰੋਜ਼ ਦਾ ਕੀ ਮਤਲਬ? ਨਹੀਂ ਪੜ੍ਹਿਆ ਨਿਤਨੇਮ, ਹੋਇਆ ਕੀ? 4 ਸਾਲ ਨਹੀਂ ਕੀਤਾ ਤਾਂ ਹੋਇਆ ਕੀ? ਮੇਰੇ ਅੰਦਰ ਕਾਮ ਵੱਧ ਗਿਆ। ਧਿਆਨ ਦੇਣਾ, ਸਦਾ ਗਾਵੋ ਕਿਉਂ, ਮੇਰੇ ਅੰਦਰ ਕ੍ਰੋਧ ਵੱਧ ਗਿਆ, ਮੇਰੇ ਅੰਦਰ ਲੋਭ ਵੱਧ ਗਿਆ, ਮੇਰੇ ਅੰਦਰ ਮੋਹ ਵੱਧ ਗਿਆ। ਇਹ ਉਹਨਾਂ ਦੇ ਆਪਣੇ ਬਚਨ ਜੇ ਕਿ ਮੇਰੀ ਉਮਰ ਵੱਡੀ ਪਰ ਕੋਈ ਬੱਚੀ ਸਾਹਮਣੇ ਆਵੇ ਤੇ ਮੇਰੇ ਅੰਦਰ ਖਿਆਲ ਹੋਰ ਤਰ੍ਹਾਂ ਦੇ ਆਉਣ, ਮੇਰਾ ਕਾਮ ਵੱਧ ਗਿਆ, ਮੇਰਾ ਹੰਕਾਰ ਵੱਧ ਗਿਆ ਹੈ। ਉਹਨਾਂ ਦੇ ਲਫ਼ਜ਼ ਨੇ ਕਿ ਮੇਰਾ ਨੌਕਰ ਸਾਹਮਣੇ ਆਵੇ, ਉਹਨੇ ਗਲਤੀ ਕੋਈ ਵੀ ਨਾ ਕੀਤੀ ਹੋਵੇ, ਤਾਂ ਵੀ ਮੈਂ ਉਹਨੂੰ ਟੁੱਟ ਟੁੱਟ ਕੇ ਪਾਉਂ, ਕ੍ਰੋਧ ਵੱਧ ਗਿਆ, ਮੇਰਾ ਕ੍ਰੋਧ ਵੱਧ ਗਿਆ। ਕਹਿੰਦੇ ਇੱਕ ਦਿਨ ਮਨ 'ਚ ਆਇਆ ਕਿ ਹੋ ਕੀ ਗਿਆ ਮੇਰੇ ਨਾਲ, ਇਹ ਚੀਜ਼ਾਂ ਜਿਹੜੀਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੀਆਂ ਵਧੀ ਜਾਂਦੀਆਂ, ਉਧਰੋਂ ਸਮਾਂ ਮੇਰਾ ਇਹੋ ਜਿਹਾ, ਉਮਰ ਵੱਡੀ ਹੋ ਗਈ ਹੈ, ਲੱਤ ਕਬਰ ਵਿੱਚ ਅਤੇ ਵਾਸ਼ਨਾਵਾਂ ਮਾੜੀਆਂ। ਧਿਆਨ ਦੇਣਾ, ਇਹ ਪ੍ਰਿੰਸੀਪਲ ਜੋਤ ਸਿੰਘ ਤੋਂ ਕੁਰਬਾਨ ਜਾਈਏ ਜਿਹੜੀ ਆਪਣੀ ਗੱਲ ਸੁਣਾ ਕੇ ਇੱਕ ਸੜਕ ਦੇ ਗਏ। ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਮੈਨੂੰ ਕੋਈ ਰਾਹ ਨਾ ਲੱਭਾ, ਜਦੋਂ ਮੇਰੀਆਂ ਇਹ ਵਾਸ਼ਨਾਵਾਂ 4 ਸਾਲ 'ਚ ਵੱਧ ਗਈਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਜਾ ਕੇ ਮੈਂ ਰੋਇਆ ਕਿ ਗੁਰੂ ਗ੍ਰੰਥ ਸਾਹਿਬ ਮੇਰੇ ਨਾਲ ਕੀ ਹੋ ਰਿਹਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਨਾਲ ਕੀ ਬੀਤ ਰਿਹਾ, ਮੇਰਾ ਕੰਮ ਵੱਧ ਗਿਆ, ਮੇਰਾ ਕ੍ਰੋਧ ਵੱਧ ਗਿਆ। ਕਈ ਬੰਦਿਆਂ ਨੂੰ ਔਗਣ ਆਪਣੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ, ਮੇਰੀਆਂ ਆਹ ਚੀਜ਼ਾਂ ਵੱਧ ਗਈਆਂ। ਕਹਿੰਦੇ ਮੈਂ 1.5 ਘੰਟਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਰੋਂਦਾ ਰਿਹਾ ਕਿ ਸੱਚੇ ਪਾਤਸ਼ਾਹ ਰਸਤਾ ਦਿਓ। ਕਹਿੰਦੇ ਇੱਕਦਮ ਮੇਰੇ ਅੰਦਰ ਖਿਆਲ ਆਇਆ, ਅੰਦਰ ਉਹ ਜੋਤ ਸਿਆਂ ਇੰਝ ਲੱਗਦਾ ਤੂੰ ਨਿਤਨੇਮ ਛੱਡ ਦਿੱਤਾ ਜਿਹਦੇ ਕਰਕੇ ਇਹ ਔਗਣ ਹੈਵੀ ਹੋਵੇ। ਧਿਆਨ ਦੇਣਾ ਜੀ, ਪ੍ਰਿੰਸੀਪਲ ਜੋਤ ਸਿੰਘ ਭਾਈ ਪੂਰਨ ਸਿੰਘ ਨੂੰ ਬਚਨ ਸੁਣਾ ਰਹੇ। ਕਹਿੰਦੇ ਮੈਂ ਗੁਟਕਾ ਲਿਆ ਅਤੇ 5 ਬਾਣੀਆਂ ਪੜ੍ਹੀਆਂ ਉੱਥੇ ਹੀ ਕਮਰੇ 'ਚ। 5 ਬਾਣੀਆਂ ਤੋਂ ਬਾਅਦ ਮੈਂ ਦੂਜੀ ਵਾਰੀ ਫਿਰ 5 ਬਾਣੀਆਂ ਪੜ੍ਹੀਆਂ, ਤੀਜੀ ਵਾਰੀ ਫਿਰ 5 ਬਾਣੀਆਂ ਪੜ੍ਹੀਆਂ। 8 ਘੰਟੇ ਗੁਰੂ ਸਾਹਿਬ ਦੇ ਕਮਰੇ 'ਚ ਰੋਈ ਵੀ ਜਾਵਾਂ ਅਤੇ 13 ਵਾਰੀ ਨਿਤਨੇਮ ਕੀਤਾ। ਧਿਆਨ ਦੇਣਾ, ਆਪਣੀ ਗੱਲ ਉਹਨਾਂ ਸੁਣਾਈ 13 ਵਾਰੀ। ਕਹਿੰਦੇ ਜਦੋਂ ਮੈਂ 13 ਵਾਰੀ ਨਿਤਨੇਮ ਕੀਤਾ ਮੈਨੂੰ ਮਹਿਸੂਸ ਹੋਣ ਲੱਗ ਪਿਆ ਜਿਵੇਂ ਮੇਰਾ ਅੰਦਰ ਹੌਲਾ ਫੁੱਲ ਵਰਗਾ ਹੋ ਗਿਆ। ਸੰਗਤ ਧਿਆਨ ਦੇਣਾ, ਇਹ ਪ੍ਰਿੰਸੀਪਲ ਜੋਤ ਸਿੰਘ ਭਾਈ ਪੂਰਨ ਸਿੰਘ ਨੂੰ ਬਚਨ ਸੁਣਾ ਰਹੇ। ਕਹਿੰਦੇ ਉਸ ਤੋਂ ਬਾਅਦ ਮੈਂ ਫਿਰ ਰੋਜ਼ ਨਿਤਨੇਮ ਆਰੰਭ ਕਰ ਦਿੱਤਾ। ਮੈਂ ਪ੍ਰਿੰਸੀਪਲ ਸਾਂ, ਮੇਰਾ ਚਿੱਤ ਆਇਆ ਕਿ ਮੈਂ ਰਿਸਰਚ ਕਰਾਂ ਪੰਜ ਬਾਣੀਆਂ 'ਤੇ, ਛੇਵੀਂ ਰਾਸ ਸਾਹਿਬ, ਸੱਤਵਾਂ ਕੀਰਤਨ ਸੋਹਿਲਾ, ਮੈਂ ਰਿਸਰਚ ਕਰਾਂ ਇਹ ਗੁਰੂ ਗੋਬਿੰਦ ਸਿੰਘ ਨੇ ਕਿਉਂ ਕਿਹਾ ਰੋਜ਼ ਪੜ੍ਹਨਾ। ਅਤੇ ਪ੍ਰਿੰਸੀਪਲ ਜੋਤ ਸਿੰਘ ਲਿਖਦੇ ਹੈ, ਕਹਿੰਦੇ ਜਦੋਂ ਮੈਂ ਰਿਸਰਚ ਕੀਤੀ ਤਾਂ ਮੈਨੂੰ ਫਿਰ ਚਾਨਣਾ ਹੋਇਆ ਕਿ ਜਪਜੀ ਸਾਹਿਬ ਕਾਮ ਵਾਸ਼ਨਾ 'ਤੇ ਕੰਟਰੋਲ ਕਰਦੀ ਹੈ। ਜੱਤ ਪਹਾਰਾ ਧੀਰਜ ਸੁਨਿਆਰ, ਜਦੋਂ ਮੈਂ ਰਿਸਰਚ ਕੀਤੀ ਤਾਂ ਮੈਨੂੰ ਫਿਰ ਨਜ਼ਰ ਆਇਆ ਜਾਪ ਸਾਹਿਬ ਦੀ ਬਾਣੀ ਹੰਕਾਰ 'ਤੇ ਕੰਟਰੋਲ ਕਰਦੀ ਹੈ। ਜਦੋਂ ਵਾਰ ਵਾਰ ਸਿੱਖ ਕਹਿੰਦਾ ਨਾ ਨਮਸਤੰਗ ਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਹੇ ਵਾਹਿਗੁਰੂ ਤੈਨੂੰ ਨਮਸਕਾਰ, ਇਹਦਾ ਹੰਕਾਰ ਮਰਦਾ। ਤੂੰ ਕੋਈ ਜਗ੍ਹਾ 'ਤੇ ਰੱਖੀ ਨਾ ਨਮਸਕਾਰ ਕਰਨ, ਗੱਜ ਕੇ ਆਖੋ ਸਤਨਾਮ। ਕਹਿੰਦੇ ਜਦੋਂ ਮੈਂ ਸਵਈਆਂ 'ਤੇ ਰਿਸਰਚ ਕੀਤੀ, ਵੱਡੇ ਵੱਡੇ ਰਾਜੇ ਉਹ ਵੀ ਧਰਤੀ ਤੋਂ ਚਲੇ ਗਏ। ਪੜ੍ਹੋ ਸਵਈਏ, ਸਾਰ ਵਲ ਸੁਰ ਸਮੂਹ ਸੁਣਾ ਕੇ ਦੇਖ ਫਿਰ ਉਸ ਜਲਦੀ ਸੁਰ ਸੁਆਰ ਦਾ ਸੁਰ ਸੁਧਾਰ ਅਗਾਂਹ ਜਿਹੜੀਆਂ ਵੀ ਪੰਕਤੀਆਂ ਹੋਰ ਸਵਈਆਂ ਦੀਆਂ, ਫਲਾਣੇ ਰਾਜੇ ਵੀ ਗਏ, ਫਲਾਣੇ ਭੂਮਣ ਵਾਲੇ ਵੀ ਗਏ ਧਰਤੀ ਤੋਂ। ਇਹ ਲੋਭ ਦੇ ਉੱਤੇ ਕੰਟਰੋਲ ਕਰਦੀ, ਲੋਭ ਦੇ ਉੱਤੇ ਕਿ ਏਡੇ ਏਡੇ ਰਾਜੇ ਮਹਾਰਾਜੇ ਛੱਡ ਕੇ ਚਲੇ ਗਏ, ਉਹ ਤੂੰ ਕੀ ਹੈ। ਅਤੇ ਕਹਿੰਦੇ ਜਦੋਂ ਮੈਂ ਰਿਸਰਚ ਕੀਤੀ ਚੌਪਈ ਸਾਹਿਬ 'ਤੇ, ਗੱਜ ਕੇ ਆਖੋ ਸਤਨਾਮ, ਚੌਪਈ ਸਾਹਿਬ 'ਤੇ, ਅਤੇ ਮੈਨੂੰ ਨਜ਼ਰ ਆਇਆ ਕਿ ਚੌਪਈ ਸਾਹਿਬ ਦੀ ਬਾਣੀ ਇਹ ਕ੍ਰੋਧ ਦੇ ਉੱਤੇ ਕੰਟਰੋਲ ਕਰਦੀ ਹੈ। ਸਿੱਖ ਨਿਮਾਣਾ ਹੋ ਕੇ ਕਹਿੰਦਾ ਹਮਰੀ ਕਰੋ। ਜਦੋਂ ਮੈਂ ਰਿਸਰਚ ਕੀਤੀ ਆਨੰਦ ਸਾਹਿਬ ਦੀ ਬਾਣੀ 'ਤੇ, ਅਤੇ ਮੈਨੂੰ ਮਹਿਸੂਸ ਹੋਇਆ ਇਹ ਮੋਹ ਦੇ ਉੱਤੇ ਕੰਟਰੋਲ ਕਰਦੀ ਹੈ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ। ਧਿਆਨ ਦੇਣਾ ਹੁਣ ਸੰਗਤ, ਦਿਮਾਗ 'ਚ ਪਾਇਓ ਗੱਲ ਨੂੰ, ਸਦਾ ਗਾਵੋ। ਕਿਉਂ? ਪ੍ਰਿੰਸੀਪਲ ਜੋਤ ਸਿੰਘ ਕਹਿੰਦੇ ਮੈਂ ਰਿਸਰਚ ਕਰਕੇ ਇੱਕ ਤੱਤ ਕੱਢਿਆ ਕਿ ਗੁਰੂ ਗੋਬਿੰਦ ਸਿੰਘ ਨੇ ਕਿਉਂ ਕਿਹਾ ਰੋਜ਼ ਇਹ ਬਾਣੀਆਂ ਪੜ੍ਹਨ ਲਈ। ਜਿਹੜਾ ਰੋਜ਼ ਇਹਨਾਂ ਬਾਣੀਆਂ ਨੂੰ ਪੜ੍ਹਦਾ ਉਹਦੇ ਔਗਣ ਕੰਟਰੋਲ 'ਚ ਰਹਿੰਦੇ ਨੇ, ਕੰਟਰੋਲ 'ਚ ਰਹਿੰਦੇ ਨੇ, ਇਹ ਵਾਸ਼ਨਾਵਾਂ 'ਤੇ ਕੰਟਰੋਲ ਕਰਦੀਆਂ ਨੇ। ਧਿਆਨ ਦੇਣਾ ਖਾਲਸਾ ਜੀ, ਭਾਈ ਪੂਰਨ ਸਿੰਘ ਜਿਹਦੇ ਅੰਦਰ ਹੜ ਆਇਆ ਪਿਆ ਸੀ ਕਿ ਰੋਜ਼ ਬਾਣੀਆਂ ਪੜ੍ਹਨ ਦਾ ਕੀ ਮਤਲਬ, ਉਹ ਲਿਖਦੇ ਨੇ ਜਦੋਂ ਮੈਨੂੰ ਇਹ ਗੱਲ ਉਹਨਾਂ ਵੇਰਵੇ ਨਾਲ ਸੁਣਾਈ, ਕਹਿੰਦੇ ਮੈਂ ਮਨ ਵਿੱਚ ਧਾਰਿਆ ਜ਼ਿੰਦਗੀ ਦੇ ਅਖੀਰਲੇ ਸਵਾਸਾਂ ਤੱਕ ਇਹਨਾਂ ਸੱਤਾਂ ਬਾਣੀਆਂ ਦਾ ਨਿਤਨੇਮ ਨਹੀਂ ਛੱਡਣਾ। ਦਾਸ ਤੁਹਾਡੇ ਜਕਾਰੇ ਤੋਂ ਆਸ ਰੱਖਦਾ, ਕਿਉਂ? ਇਹ ਮਹਾਂਪੁਰਸ਼ਾਂ ਨੇ ਜਿਹੜਾ ਪ੍ਰੋਗਰਾਮ ਉਲੀਕਿਆ, ਸਾਧ ਸੰਗਤ ਲੰਗਰਾਂ 'ਤੇ ਵੀ, ਹੋਰ ਤਿਆਰੀਆਂ 'ਤੇ ਵੀ, ਅਨਾਊਂਸਮੈਂਟਾਂ ਵੀ, ਇਸ਼ਤਿਹਾਰ ਵੀ, ਇਹ ਸਭ ਕੁਝ ਸਫਲਾ ਹੁੰਦਾ ਜਦੋਂ ਆਇਆ ਹੋਇਆ ਸਰੋਤਾ ਕੋਈ ਹਿਰਦੇ 'ਚ ਗੁਣ ਬਿਠਾ ਕੇ ਲੈ ਜਾਵੇ ਕਿ ਮੇਰਾ ਜ਼ਰੂਰੀ ਤੋਂ ਜ਼ਰੂਰੀ ਕੰਮ ਪਿੱਛੇ ਪੈ ਜੇ ਅਤੇ ਪੈ ਜੇ, ਪਰ ਮੈਂ ਨਿਤਨੇਮ ਨਹੀਂ ਖੁੰਝਾਉਣਾ। ਗੱਜ ਕੇ ਹੱਕੋ ਸਤਨਾਮ। ਆਹ ਦੇਖ ਲਓ ਏਡੇ ਏਡੇ ਪੜ੍ਹੇ ਲਿਖਿਆ ਨੇ ਆਪਣੀ ਨਿਚੋੜ ਕੱਢ ਕੇ ਰੱਖਿਆ ਕਿ ਜਦੋਂ ਨਿਤਨੇਮ ਛੱਡਿਆ ਵਾਸ਼ਨਾਵਾਂ ਹੈਵੀ ਹੋ ਗਈਆਂ। ਆਓ ਪੜ੍ਹੋ ਜੀ ਪਿਆਰ ਦੇ ਨਾਲ, ਅਤੇ ਫਿਰ 2-3 ਮਿੰਟ ਵਿੱਚ ਸਮਾਪਤੀ। ਅੱਗੋਂ ਜਿਵੇਂ ਵੀ ਅਸਥਾਨ ਵੱਲੋਂ ਹੁਕਮ, ਉਸ ਮੁਤਾਬਕ ਭੋਗ ਜਾਂ ਅੱਗੋਂ ਕਿਸੇ ਨੇ ਬੈਠਣਾ ਹੋਇਆ ਪ੍ਰੋਗਰਾਮ ਚੱਲੇਗਾ। ਇੱਕ ਵਾਰੀ ਆਓ, ਆਪਣੇ ਮਨ ਨੂੰ ਗਿਆਨ ਦੇਈਏ। ਹੁਣ ਬੜੇ ਬੜੇ ਪ੍ਰਚਾਰਕ ਆਉਣਗੇ, ਦਿੱਲੀ 'ਚ ਵੀ ਆਉਣਗੇ, ਉਹ ਲੁਧਿਆਣੇ 'ਚ ਗਾੜੇ ਉਹਨਾਂ ਦਾ, ਆਖੋ ਸਤਨਾਮ। ਜਿਹੜੇ ਦਿਨ ਰਾਤ ਇਹੋ ਪ੍ਰਚਾਰ ਕਰਦੇ, ਬਾਣੀ ਨਹੀਂ ਪੜ੍ਹਨ ਦੀ ਲੋੜ, ਬਿਲਕੁਲ ਨਹੀਂ ਬਾਣੀ ਪੜ੍ਹਨ ਦੀ, ਪਰ ਗੁਰੂ ਪਿਆਰਿਓ ਕੋਈ ਆ ਜਾਵੇ ਇਸ ਗੁਰਬਾਣੀ ਨਾਲੋਂ ਨਾ ਟੁੱਟ ਜਾਇਓ। ਗੁਰੂ ਅਮਰਦਾਸ ਦੇ ਬਚਨ ਤੁਹਾਡੇ ਕੰਨਾਂ ਵਿੱਚ ਗੂੰਜਣੇ ਚਾਹੀਦੇ ਨੇ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਦਾ ਇਹ ਸਦਾ ਗਾਵੋ ਦੀ ਐਂ ਘੁੱਟ ਕੇ ਫੜ ਕੇ ਰੱਖਣਾ, ਲੜ ਜ਼ਰੂਰੀ ਪੱਕਾ। ਕਿਉਂਕਿ ਕਈ ਵਾਰੀ ਨਾ ਕਿਸੇ ਦੁੱਖ ਲਈ ਬਾਣੀ ਬੰਦਾ ਪੜ੍ਹਦਾ, ਜਦੋਂ ਫਿਰ ਦੁੱਖ ਹਟ ਜੇ ਬਾਣੀ ਪੜ੍ਹਨੀ ਛੱਡਦੀ, ਇਹ ਨਾ ਸਾਡਾ ਤਾਂ ਆਹ ਪਿਆਰ ਹੋਵੇ। ਮੇਰਾ ਵਸਤੂ ਪਿਆਰ ਨਾ ਕਰੇ, ਉਹ ਦਾਤ ਪਿਆਰੀ ਵਿਸਰਿਆ, ਉਹ ਨਹੀਂ ਕਰਨਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਇਹ ਅੰਮ੍ਰਿਤਸਰ ਦੇ ਵਿੱਚ ਨਾ ਅੱਜ ਵੀ ਸੈਸ਼ਨ ਜੱਜ ਦੀ ਸੀਟ 'ਤੇ ਬੈਠੇ ਆ, ਸੈਸ਼ਨ ਜੱਜ ਦੀ, ਉਹ ਮੈਨੂੰ ਆਪਣੀ ਗੱਲ ਸੁਣਾਉਂਦੇ ਹੁੰਦੇ, ਕਹਿੰਦੇ ਮੋਗੇ ਬੈਠਾ ਸਾਂ ਅਤੇ 10ਵੀਂ 'ਚ ਪੜ੍ਹਦਾ ਸਾਂ, 10ਵੀਂ ਦਸਵੀਂ ਕਿ ਗਿਆਰਵੀਂ 'ਚ
ਮੋਗੇ ਬੈਠਾ ਅਤੇ ਕਥਾ ਹੋ ਰਹੀ ਅਤੇ ਸਟੇਜ ਸੈਕਟਰੀ ਸੀ ਕੋਈ ਰੰਗਿਆ ਹੋਇਆ, ਉਹਨੇ ਸਟੇਜ ਸੈਕਟਰੀ ਨੇ ਕਿਤੇ ਕਹਿਤਾ ਮਾਈਕ 'ਤੇ ਕਿ ਸਾਂ ਸੰਗਤ ਕੋਈ 6 ਅਸ਼ਟਪਦੀਆਂ ਵੀ ਸੁਖਮਨੀ ਸਾਹਿਬ ਦੀਆਂ ਕਰੇ, ਕੋਈ ਕੰਮ ਨਾ ਪੂਰਾ ਹੋਵੇ ਤਾਂ ਮੈਨੂੰ ਫੜ ਲੈਣਾ ਆ ਗਿਆ। ਸਟੇਜ ਸੈਕਟਰੀ ਨੇ ਕਹਿਤਾ ਗੁਰੂ ਦੇ ਭਰੋਸੇ 'ਤੇ ਕਿਤੇ। ਇਹ ਸੈਸ਼ਨ ਜੱਜ ਅੰਮ੍ਰਿਤਸਰ 'ਚ ਉਹਨਾਂ ਬਚਨ ਸੁਣਾਇਆ, ਕਹਿੰਦੇ ਮੈਂ ਵੀ ਖੀਰ 'ਤੇ ਬੈਠਾ ਹੋਇਆ ਅਤੇ ਕਹਿੰਦੇ ਮੇਰੇ ਹਫ਼ਤੇ ਨੂੰ ਪੇਪਰ ਸਨ ਪੇਪਰ, ਅਤੇ ਕਹਿੰਦੇ ਮੈਂ ਅੱਤ ਨਲਾਇਕ ਅੱਤ ਕਮਜ਼ੋਰ, ਅਤੇ ਕਹਿੰਦੇ ਮੈਂ ਨਾ ਡਾਇਰੀ ਕੱਢ ਲਈ ਪੈੱਨ ਕੱਢ ਲਿਆ ਅਤੇ ਇੱਕ ਕੋਲ ਬੰਦਾ ਬੈਠਾ ਸੀ ਉਹਨੂੰ ਮੈਂ ਪੁੱਛਿਆ ਜੀ ਸਟੇਜ ਸੈਕਟਰੀ ਨੂੰ ਜਾਣਦੇ ਹੋ, ਉਹ ਕਹਿੰਦਾ ਸਾਡੇ ਗੁਆਂਢ 'ਚ ਰਹਿੰਦਾ, ਅਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਐਡਰੈਸ ਲਿਖਾ ਦਿਓ। ਕਹਿੰਦੇ ਜਦੋਂ ਉਹਨੇ ਐਡਰੈਸ ਲਿਖਾਇਆ ਅਤੇ ਐਡਰੈਸ ਲਿਖਾਉਣ ਵਾਲੇ ਨੂੰ ਪੁੱਛਿਆ ਵੀ ਭਾਈ ਸਾਹਿਬ ਐਡਰੈਸ ਕਿਉਂ ਲਿਖਿਆ ਜੇ, ਕਹਿੰਦੇ ਇਹਨੇ ਹੁਣੇ ਕਿਹਾ 6 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਪੜ੍ਹੋ ਰੋਜ਼, ਕੋਈ ਕੰਮ ਰੁਕ ਜੇ ਤਾਂ ਮੈਨੂੰ ਫੜ ਲੈਣਾ ਆ ਕੇ, ਅਤੇ ਕਹਿੰਦੇ ਮੇਰੇ ਨਾ ਪੇਪਰ ਨੇ ਹਫ਼ਤੇ ਤੱਕ ਦਸਵੀਂ ਦੇ, ਅਤੇ ਮੈਂ ਕਮਜ਼ੋਰ ਬੜਾ ਵਾਂ ਪੜ੍ਹਾਈ 'ਚ ਅਤੇ ਮੈਂ ਮਿਹਨਤ 'ਤੇ ਲਾਵਾਂਗਾ ਅਤੇ ਅੱਜ ਤੋਂ ਮੈਂ 6 ਅਸ਼ਟਪਦੀਆਂ ਸ਼ੁਰੂ ਕਰ ਦੇਣੀਆਂ ਅਤੇ ਜੇ ਮੈਂ ਫੇਲ ਹੋ ਗਿਆ ਤਾਂ ਇਹਨੂੰ ਫੜਨਾ ਆ ਕੇ, ਤਾਂ ਐਡਰੈਸ ਲਿਆ ਆਖੋ ਸਤਨਾਮ, ਤਾਂ ਐਡਰੈਸ ਲਿਆ। ਸਾਧ ਸੰਗਤ ਧਿਆਨ ਦੇਣਾ, ਉਹ ਕਹਿੰਦੇ ਬਈ ਜੋ ਕੁਝ ਆਪਣੇ ਵੱਲੋਂ ਮਿਹਨਤ ਹੋ ਸਕਦੀ ਮੈਂ ਲਾਈ, ਪਰ ਮੈਨੂੰ ਨਹੀਂ ਸੀ ਆਸ ਮੈਂ ਪਾਸ ਹੋਵਾਂ। ਕਹਿੰਦੇ ਉਹ 6 ਅਸ਼ਟਪਦੀਆਂ ਦੀ ਐਸੀ ਕਿਰਪਾ ਕਿ ਮੈਂ ਸੈਕਿੰਡ ਆਇਆ, ਔਰ ਫਿਰ ਤੁਰਦੇ ਤੁਰਦੇ ਕਹਿੰਦੇ ਅੱਜ ਮੈਂ ਜੱਜ ਦੀ ਸੀਟ 'ਤੇ ਬੈਠਾ ਸੈਸ਼ਨ, ਅੱਜ ਮੈਂ ਕਹਿੰਦੇ ਸੈਸ਼ਨ ਜੱਜ ਲੱਗਾ। ਹੁਣ ਦਾਸ ਵੀ ਪਿਆਰ ਸੀ, ਮੈਂ ਕਿਹਾ ਜੱਜ ਸਾਹਿਬ ਇੱਕ ਗੱਲ ਦੱਸੋ। ਕਹਿੰਦੇ ਕੀ? ਮੈਂ ਕਿਹਾ ਤੁਸੀਂ 6 ਅਸ਼ਟਪਦੀਆਂ ਪੜ੍ਹੀਆਂ, ਚੰਗੇ ਨੰਬਰ ਆ ਗਏ, ਅੱਜ ਤੁਸੀਂ ਜੱਜ ਬਣ ਗਏ। ਮੈਂ ਕਿਹਾ 6 ਅਸ਼ਟਪਦੀਆਂ ਪੜ੍ਹਦੇ ਪਏ ਹੋ ਕਿ ਕੰਮ ਖਤਮ ਕਰਤਾ ਉਦੋਂ ਹੀ? ਧਿਆਨ ਦੇਣਾ, ਉਹਨਾਂ ਇੱਕ ਗੱਲ ਕਹੀ, ਮਨ ਖੁਸ਼ ਹੋ ਗਿਆ। ਕਹਿੰਦੇ ਭਾਈ ਸਾਹਿਬ ਗੁਰੂ ਦੀ ਕਿਰਪਾ ਨਾਲ, ਕਹਿੰਦੇ ਰੋਜ਼ ਮੈਂ ਜੱਜ ਦੀ ਕੁਰਸੀ 'ਤੇ ਤਾਂ ਬਹਿੰਦਾ ਵਾਂ ਜਦੋਂ ਘਰ ਮੈਂ 2 ਪਾੜ ਸੁਖਮਨੀ ਸਾਹਿਬ ਦੇ ਕਰ ਲਵਾਂ। ਆ ਜੇ ਐਂ ਜੇ ਸਦਾ ਗਾਵੋ ਕਿ ਜਿਸ 6 ਅਸ਼ਟਪਦੀਆਂ ਤੋਂ ਮੈਨੂੰ ਪਤਾ ਲੱਗ ਗਿਆ ਲੇਖ ਬਦਲਾਉਂਦੀ ਏ ਬਾਣੀ, ਉਹ ਸਦਾ ਸਦਾ ਲਈ ਸਾਡੀ ਖੁਰਾਕ ਬਣ ਜੇ। ਅਰਦਾਸ ਕਰੋ ਇਹ ਗੁਰੂ ਅਮਰਦਾਸ ਜੀ ਦਾ ਬਚਨ ਸਾਡੇ ਹਿਰਦੇ 'ਚ ਵੱਸੇ, ਕਦੀ ਵੀ ਗੁਰਬਾਣੀ ਨਾਲੋਂ ਨਾ ਟੁੱਟੀਏ। ਕਹੇ ਨਾਨਕ ਸਦਾ ਗਾਵੋ। ਇਸ ਅਸਥਾਨ ਵੱਲੋਂ, ਮਹਾਂਪੁਰਸ਼ਾਂ ਵੱਲੋਂ, ਇਸ ਵੇਲੇ ਜੋ ਡਿਊਟੀ ਨਿਭਾ ਰਹੇ ਨੇ ਉਹਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ, ਜੀ ਆਇਆਂ ਨੂੰ ਦਾਸ ਕੋਈ ਪ੍ਰਚਾਰਕ ਨਹੀਂ, ਇੱਕੋ ਰੀਝ ਏ, ਸਾਰੇ ਰਲ ਕੇ ਗੁਰਬਾਣੀ ਨਾਲ ਜੁੜੀਏ, ਗੁਰੂ ਨਾਨਕ ਦੇ ਚਰਨਾਂ ਦਾ ਰਸ ਮਾਣੀਏ, ਸੱਚੇ ਪਾਤਸ਼ਾਹ ਦੇ ਚਰਨਾਂ ਦੇ ਲੜ ਲੱਗੀਏ। ਜਿਹੜੀ ਮਾਇਆ ਸੰਗਤਾਂ ਭੇਟਾ ਕੀਤੀ ਏ, ਇਹ ਤੁਹਾਡਾ ਇੱਕ ਇੱਕ ਪੈਸਾ ਮੇਰੇ ਗੁਰੂ ਦੀ ਕਿਰਪਾ ਨਾਲ ਇਹ ਵਿਧਵਾ ਬੀਬੀਆਂ ਦੇ ਮੁੱਖ ਵਿੱਚ ਅੰਨ ਦਾ ਦਾਣਾ ਬਣ ਕੇ ਸਤਸੰਗ ਜੀ ਪੈਂਦਾ। ਬਾਹਰ ਕੈਸਟਾਂ ਦਾ ਸਟਾਲ ਲੱਗਾ, ਸਿਫਸਲਾ ਰਸਾਲੇ ਦਾ ਸਟਾਲ ਲੱਗਾ, ਕੋਈ ਲਾਭ ਲੈਣਾ ਚਾਹੇ ਆਪ ਜੀ ਲੈ ਸਕਦੇ ਹੋ। ਮਹਾਂਪੁਰਸ਼ਾਂ ਦਾ, ਸਾਰਿਆਂ ਦਾ ਧੰਨਵਾਦ। ਗਰੀਬ ਜਥੇ ਨੂੰ ਆਪ ਜੀ ਦੇ ਦਰਸ਼ਨ ਕਰਾਏ। ਆਓ ਇਹ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ, ਫਿਰ ਅਗਲਾ ਪ੍ਰੋਗਰਾਮ ਜਿਵੇਂ ਵੀ ਆਪ ਜੀ ਸਰਵਣ ਕਰਿਓ ਜੀ, ਸਾਰੇ ਪੜ੍ਹਿਓ ਜੀ। ਕਹੇ ਨਾਨਕ ਆ
ਸੱਚੀ ਬਾਣੀ 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 ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ਰੋ ਸਦਾ ਸਦਾ ਆਨੰਦ ਜਪ ਜਗਦੀਸ਼ਰੋ ਸੱਚੀ ਬਾਣੀ ਕਹੇ ਨਾ।